ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਫਿਰ ਸਵਾਗਤ ਆ ਇੱਕ ਸਿੱਖ ਰੈਨੋਸੈਂਸ ਦੇ ਦੂਸਰੇ ਐਪੀਸੋਡ 'ਚ। ਧੰਨਵਾਦ ਜਿਨ੍ਹਾਂ ਨੇ ਸਾਡੇ ਪਿਛਲੇ ਐਪੀਸੋਡ ਸੁਣੇ ਨੇ। ਦੋਨਾਂ ਐਪੀਸੋਡਾਂ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਸਨਮਾਨ ਮਿਲਿਆ ਅਤੇ ਕਾਫੀ ਲੋਕ ਆਪਣੀ ਜ਼ਿੰਦਗੀ ਦੇ ਫੈਸਲੇ ਐਪੀਸੋਡ ਸੁਣ ਕੇ ਬਦਲਣ ਲੱਗ ਚੁੱਕੇ। ਨਾਲੋਂ ਨਾਲ ਲੱਗਦੇ ਆ ਅਸੀਂ ਪੂਰੀ ਆਪਣੀ ਕੋਸ਼ਿਸ਼ ਕਰਦੇ ਪਏ ਹਾਂ ਕਿ ਇੱਕ ਡੋਨੇਸ਼ਨ ਸਿਸਟਮ ਸਟਾਰਟ ਕਰ ਲਈਏ। ਬਹੁਤ ਜਲਦੀ ਸਟਾਰਟ ਹੋਣ ਲੱਗਾ। ਜਿਹੜੇ ਵੀਰ ਤਾਂ ਭੈਣ ਕਹਿੰਦੇ ਆ ਮਾਇਆ ਭੇਜਣੀ ਆ, ਥੋੜ੍ਹੀ ਤਸੱਲੀ ਰੱਖੋ, ਬਹੁਤ ਜਲਦ ਸਾਡਾ ਸਿਸਟਮ ਸ਼ੁਰੂ ਹੋਣ ਲੱਗਾ। ਚਲੋ ਜੀ, ਅੱਜ ਦੀ ਜੋ ਗੱਲ ਕਰੀਏ, ਅਸੀਂ ਪਿਛਲੇ ਇੱਕ ਦੋ ਐਪੀਸੋਡਾਂ ਦੇ ਬਾਅਦ ਸਾਨੂੰ ਕਾਫੀ ਲੋਕਾਂ ਨੇ ਕਿਹਾ ਕਿ ਤੁਸੀਂ ਇੱਕ ਨਾ ਇੱਕ ਐਪੀਸੋਡ ਕਰੋ ਕਿ ਇਹ ਜੋ ਪੰਜਾਬੀਅਤ ਦਾ ਨਵਾਂ ਢੌਂਗ ਜਿਹੜਾ ਅੱਜ ਸਾਡੇ ਸਿਰਾਂ ਉੱਪਰ ਰੱਖਿਆ ਜਾਂਦਾ, ਖਾਸ ਕਰਕੇ ਸਿੱਖਾਂ ਦੇ, ਕਿ ਪੰਜਾਬੀ, ਪੰਜਾਬੀਅਤ, ਪੰਜਾਬੀ ਪਹਿਲਾਂ, ਇਹਨੂੰ ਪੂਰਾ ਭੰਨੋ। ਇੱਥੇ ਇੱਕ ਗੱਲ ਸੋਚਣ ਵਾਲੀ ਆ, ਇਹ ਜਿਹੜਾ ਪੰਜਾਬੀਅਤ ਦਾ ਪੂਰਾ ਢੌਂਗ ਜਿਹੜਾ ਅੱਜ ਬਣਾਇਆ ਜਾਂਦਾ, ਕਿ ਪੰਜਾਬ ਸੱਚੀ ਕਦੀ ਇੱਦਾਂ ਦਾ ਸੀਗਾ ਜਿੱਥੇ ਪੰਜਾਬੀਅਤ, ਜਿਹਨੂੰ ਪੰਜਾਬੀ ਨੈਸ਼ਨਲਿਜ਼ਮ ਵੀ ਖੁਸ਼ਵੰਤ ਸਿੰਘ ਵਰਗੇ ਝੂਠੇ ਇਤਿਹਾਸਕਾਰਾਂ ਨੇ ਗੱਲ ਕਹੀ ਆ ਜੋ ਕਿ ਇਹ ਕਦੀ ਸੀਗਾ ਪੰਜਾਬ 'ਚ। ਹੁਣ ਕਾਫੀ ਇਹ ਲੋਕ ਕਹੂਗੇ ਕਿ ਰਣਜੀਤ ਸਿੰਘ ਦਾ ਰਾਜ ਦੇਖੋ, ਮਹਾਰਾਜਾ ਰਣਜੀਤ ਸਿੰਘ ਦਾ, ਕਿ ਉਸ ਰਾਜ ਥੱਲੇ ਪੂਰੀ ਪੰਜਾਬੀਅਤ ਸੀਗੀ, ਕਿ ਪੰਜਾਬੀ ਨੈਸ਼ਨਲਿਜ਼ਮ, ਪੰਜਾਬੀ ਏਕਤਾ, ਪੰਜਾਬੀ ਸੱਭਿਆਚਾਰ ਤਦ ਸਭ ਤੋਂ ਜ਼ਿਆਦਾ ਅੱਗੇ ਵੱਧ ਕੇ ਆਇਆ। ਪਰ ਇੱਕ ਗੱਲ ਇੱਥੇ ਸੋਚਣ ਵਾਲੀ ਇਹ ਵੀ ਆ ਕਿ ਮਹਾਰਾਜਾ ਰਣਜੀਤ ਸਿੰਘ ਤਾਂ ਸਿੱਖਾਂ ਦੀ ਕਿਰਪਾਨ ਦੇ ਜ਼ੋਰ 'ਤੇ ਉਹ ਪੰਜਾਬੀਅਤ ਬਾਹਰ ਨਿਕਲੀ ਹੋਈ ਆ, ਨਾ ਕਿ ਕੋਈ ਆਪਣੇ ਅੰਦਰ ਪ੍ਰਸ਼ਟੀ ਲੋਕਾਂ ਦੇ ਸੀਗੀ ਕੋਈ ਇੱਦਾਂ ਦੀ ਪ੍ਰਭਾਵ ਹੇਤ ਸੰਭਾਵਨਾ, ਜਾਂ ਕੋਈ ਇੱਦਾਂ ਦੀ ਤੁਸੀਂ ਲਾ ਲਓ ਕੋਈ ਸੋਚ ਕਿ ਅਸੀਂ ਪੰਜਾਬੀ ਕਹਾਈਏ ਤਾਂ ਪੰਜਾਬੀਅਤ ਨੂੰ ਅੱਗੇ ਵਧਾ। ਜਿਹੜਾ ਪੰਜਾਬੀਅਤ ਦਾ ਪੂਰਾ ਸਿਸਟਮ ਆ ਜੋ ਅੱਜ ਅਸੀਂ ਪਾਕਿਸਤਾਨ ਵੱਲ ਵੀ ਦੇਖਦੇ ਪਏ ਆ, ਇਹਦੀ ਇੱਕ ਬਹੁਤ ਹੀ ਜ਼ਿਆਦਾ ਘਿਣਾਉਣੀ ਅਸਲੀਅਤ ਆ ਜਿਹੜੀ ਅੱਜ ਸਾਡੇ ਲੋਕ ਦੇਖਣਾ ਨਹੀਂ ਚਾਹੁੰਦੇ। ਤਾਂ ਦੇਖਣਾ ਨਹੀਂ ਚਾਹੁੰਦੇ ਤਾਂ ਜਿੰਨੇ ਆ ਭਾਈਚਾਰੇ ਵਾਲੇ ਆ, ਪੰਜਾਬੀਅਤ ਦੇ ਨਾਂ 'ਚ ਅੱਜ ਜਿਹੜਾ ਹਿੰਦੁਸਤਾਨ ਦਾ ਪੰਜਾਬ ਆ ਇਹਦਾ ਬੇੜਾ ਇਹਨਾਂ ਨੇ ਗਰਕ ਕਰ ਛੱਡਿਆ। ਇਹ ਸੀ ਪੰਜਾਬੀਅਤ ਦੇ ਨਾਂ 'ਚ ਬਾਹਰ ਦੇ ਮੁਲਕਾਂ 'ਚ ਆਪਣੇ ਨੌਜਵਾਨੇ ਭਜਾਈ ਜਾਂਦੇ ਆ, ਤਾਂ ਗੇੜ ਸਿੱਖਾਂ ਨੂੰ ਪੰਜਾਬ 'ਚ ਬਾੜ ਕੇ ਪੰਜਾਬੀ। ਸੋ ਇਹ ਪੂਰੀ ਜੋ ਗੱਲ ਆ ਸਾਨੂੰ ਸੋਚਣੀ ਪੈਣੀ ਆ ਕਿ ਇਹ ਪੰਜਾਬੀਅਤ ਜੇ ਹੈਗੀ ਆ ਤਾਂ ਪੰਜਾਬੀਅਤ ਹੈ ਕੀ, ਤਾਂ ਇਹ ਕਿੰਨੀ ਸਾਡੇ ਲਈ ਬਦਕਿਸਮਤ ਦੀ ਗੱਲ ਹੋਊਗੀ ਜੇ ਪੰਜਾਬੀਅਤ ਬਾਹਰ ਆ ਜਾਂਦੀ ਆ। ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬੀਅਤ ਕਦੀ ਸੀ ਨਹੀਂ ਇਤਿਹਾਸਿਕ ਪੱਖ 'ਤੇ। ਜੇ ਅਸੀਂ ਇਤਿਹਾਸ ਪੂਰਾ ਹਿੰਦੁਸਤਾਨ ਦਾ ਪੜ੍ਹੀਏ, ਖਾਸ ਕਰਕੇ ਪੰਜਾਬ ਦਾ ਵੀ ਪੜ੍ਹੀਏ, ਕਦੀ ਵੀ ਇਹ ਪੰਜਾਬੀਅਤ ਦੁਨੀਆ ਦੇ ਉਸ ਹਿੱਸੇ ਦੇ ਇਤਿਹਾਸ 'ਚ ਸੀ ਨਹੀਂ। ਹਾਂ, ਇੰਨਾ ਸੀਗਾ ਕਿ ਅਸੀਂ ਪੰਜਾਬ ਦੇ ਆ, ਅਸੀਂ ਪੰਜਾਬ 'ਚ ਰਹਿੰਦੇ ਆ, ਤਾਂ ਸਾਡਾ ਇਸ ਧਰਤੀ ਨਾਲ ਲਿੰਕ ਆ, ਉਹਨੂੰ ਪੰਜਾਬੀਅਤ ਕਿਹਾ ਜਾਂਦਾ ਸੀ। ਤਾਂ ਉਹ ਲਿੰਕ ਕਿੱਦਾਂ ਬਣਿਆ? ਅਸੀਂ ਇੱਥੇ ਜੰਮੇ ਆ ਜਾਂ ਚਾਹੇ ਅਸੀਂ ਇੱਥੇ ਰਹਿੰਦੇ ਆ, ਪਰ ਉਹ ਪੰਜਾਬੀ ਜੋ ਸੋਚ ਸੀ, ਸੱਭਿਆਚਾਰ ਸੀ, ਜੋ ਅਸਲ ਦਾ ਪੰਜਾਬੀ ਸੱਭਿਆਚਾਰ ਸੀ, ਉਹਦੇ ਵੱਲ ਕਿਸੇ ਦੀ ਵੀ ਕੋਈ ਵੀ ਤਰ੍ਹਾਂ ਦੀ, ਜਿਹਨੂੰ ਅਸੀਂ ਲੋਇਲਟੀ ਕਹਿ ਦਈਏ, ਇੱਦਾਂ ਦਾ ਕੱਖ ਨਹੀਂ ਸੀ। ਵਫਾਦਾਰੀ ਕਿਸੇ ਨੂੰ ਵੀ ਪੰਜਾਬੀਅਤ ਵੱਲ ਨਹੀਂ ਸੀ, ਨਾ ਹੀ ਪੰਜਾਬ ਵੱਲ ਸੀ। ਜੇ ਅਸੀਂ ਗੱਲ ਕਰੀਏ ਸਨਾਤਨੀਆਂ ਦੀ, ਸਨਾਤਨੀਆਂ ਦਾ ਜੇ ਇਤਿਹਾਸ ਅਸੀਂ ਦੇਖੀਏ, ਇਸ ਪੰਜਾਬ 'ਚ ਰਾਮਾਇਣ, ਮਹਾਭਾਰਤ ਤਾਂ ਵੇਦਾਂ ਮੰਨੀਆਂ ਜਾਂਦੀਆਂ, ਲਿਖੀਆਂ ਹੋਈਆਂ, ਠੀਕ ਆ ਜੀ। ਪਰ ਇੱਥੇ ਦੇ ਜਿਹੜੇ ਲੋਕ ਸਨ, ਉਹ ਜਿਹੜੇ ਇਹਨਾਂ ਦੇ ਸੰਸਕਾਰ ਸਨ, ਉਹ ਰੀਤ ਰਿਵਾਜ਼ ਸਨ, ਉਹਨੂੰ ਸਾਂਭ ਨਾ ਸਕੇ, ਕਿਉਂਕਿ ਯਮੁਨਾ ਪਾਰ ਦੇ ਜਿੰਨੇ ਵੀ ਤਾਕਤਾਂ ਸੀਗੀਆਂ ਇਸ ਪਾਸੇ ਆਈਆਂ, ਤਾਂ ਇਤਿਹਾਸ ਗਵਾਹ ਕਿ ਜਿਹੜੇ ਇੱਥੇ ਪੰਜਾਬ ਸਾਈਡ ਦੇ ਜਿਹੜੇ ਸਨ ਸਨਾਤਨੀ, ਉਹ ਉਹਨਾਂ ਨਾਲ ਰਲ ਮਿਲ ਕੇ ਆਪਣਾ ਤਾਂ ਜੋ ਸਨਾਤਨ ਸੀਗਾ ਉਹਨੂੰ ਤਾਂ ਇਹਨਾਂ ਨੇ ਨਿਖਾਰ ਕੇ ਪੂਰਾ ਤਬਾਹ ਕਰ ਹੀ ਛੱਡਿਆ, ਪਰ ਨਾਲੋਂ ਨਾਲ ਪੰਜਾਬ ਦੀ ਤਬਾਹੀ 'ਚ ਇਹਨਾਂ ਨੇ ਨੰਬਰ ਵਨ ਹੱਥ ਆਪਣਾ ਪੂਰਾ ਉਹਨਾਂ ਨਾਲ ਮਿਲਾਇਆ। ਜਿਹੜੇ ਸਰਦਾਰ ਕਪੂਰ ਸਿੰਘ ਨੇ ਵੀ ਥੋੜ੍ਹਾ ਇਸ ਚੀਜ਼ ਉੱਪਰ ਰਿਸਰਚ ਕੀਤਾ ਸੀਗਾ। ਜੇ ਅਸੀਂ ਦੇਖੀਏ ਪੰਜਾਬ ਦਾ ਇਤਿਹਾਸ ਸਿਕੰਦਰ ਦੇ ਬਾਅਦ, ਸਿਕੰਦਰ ਦੇ ਬਾਅਦ ਜਿੰਨੇ ਵੀ ਉੱਥੇ, ਜਿਹਨੂੰ ਅਸੀਂ ਇੰਡੋ ਗ੍ਰੇਸ਼ੀਅਨ ਕਿੰਗਡਮ ਕਹਿ ਦਈਏ, ਜਿਹੜੇ ਉੱਥੇ ਪੂਰੇ ਸ਼ੁਰੂ ਹੋਏ ਆ, ਉਹਨਾਂ ਥੱਲੇ ਪੰਜਾਬ ਦੀ ਕਾਫੀ ਚੜ੍ਹਾਈ ਹੋਈ ਆ, ਸਮਾਜਿਕ ਪੱਖ 'ਤੇ, ਧਾਰਮਿਕ ਪੱਖ 'ਤੇ, ਸੋਚ ਦੇ ਪੱਖ 'ਤੇ, ਵਿਗਿਆਨ ਦੇ ਪੱਖ 'ਤੇ, ਤਾਂ ਰਾਜ ਦੇ ਪੱਖ 'ਤੇ। ਪਰ ਹੌਲੀ ਹੌਲੀ ਜੇ ਅਸੀਂ ਪਨੀਨੀ ਦੇ ਵੀ ਜੋ ਲਿਖੇ ਹੋਏ ਸਰੋਟ ਦੇਖੀਏ, ਉਹ ਜਿੰਨਾ ਵੀ ਉੱਥੇ ਹੋਂਦ ਸੀਗੀ ਉਸ ਪੰਜਾਬ ਦੀ, ਜਿੰਨੀ ਉਹਦੀ ਸਮਾਜਿਕ ਰੁਤਬੇ ਸਨ, ਉਹ ਸਭ ਜਦ ਇੱਕ ਧੜੇ ਨੂੰ ਦਿਖਦਾ ਸੀ ਕਿ ਮੈਂ ਖਤਮ ਹੋਣ ਲੱਗਾ, ਤਾਂ ਦੂਸਰੇ ਧੜਿਆਂ ਨੇ ਮੇਰੀ ਕੋਈ ਵੀ ਸਪੋਰਟ ਨਹੀਂ ਕਰਨੀ ਕਿ ਮੈਂ ਤੋਂ ਸੜਦੇ ਪਏ ਆ। ਉਸ ਧੜੇ ਦੇ ਜਿਹੜੇ ਰਾਜੇ ਹੋਣੇ, ਉਹਨਾਂ ਨੇ ਜਾ ਕੇ ਹੱਥ ਮਿਲਾ ਲੈਣਾ ਦੁਸ਼ਮਣ ਨਾਲ, ਤਾਂ ਜਦ ਦੁਸ਼ਮਣ ਨਾਲ ਹੱਥ ਮਿਲਾ ਕੇ ਦੁਸ਼ਮਣ ਦੀ ਸੈਨਾ 'ਚ ਆਪਣੇ ਆਪ ਰਲ ਗਏ, ਤਾਂ ਜਿਹੜੇ ਪੰਜਾਬ ਦੇ ਆਪਣੇ ਆਪ ਨੂੰ ਵਾਰਿਸ ਕਹਾਉਂਦੇ ਸਨ, ਉਹੀ ਉਸ ਪੰਜਾਬ ਦੀ ਤਬਾਹੀ 'ਚ ਸਭ ਤੋਂ ਵੱਡੇ ਹੱਥ ਮਿਲਾ ਕੇ ਅੱਗੇ ਯਮਦੂਤ ਹੀ ਨਿਕਲੇ ਜਿਨ੍ਹਾਂ ਨੇ ਉਹ ਪੂਰਾ ਪੰਜਾਬ ਉਜਾੜ। ਸੋ ਰਾਜਮੋਹਨ ਗਾਂਧੀ ਨੇ ਇੱਕ ਬਹੁਤ ਵਧੀਆ ਕਿਤਾਬ ਲਿਖੀ ਆ ਪੰਜਾਬ 'ਤੇ। ਸੋ ਇਹ ਅਸੀਂ ਦੇਖਦੇ ਵੀ ਪਏ ਆ 1947 'ਚ ਜਦ ਅਸੀਂ ਦੇਸ਼ ਦੀ ਆਜ਼ਾਦੀ ਜਿਹਨੂੰ ਕਹਿੰਦੇ ਆ, ਤਾਂ ਬਾਅਦ 'ਚ ਹਿੰਦੁਸਤਾਨ 'ਚ ਜਦ ਸੂਬੇ ਬਣਦੇ ਪਏ ਆ। ਇਹ ਗੱਲ ਵੱਖਰੀ ਆ ਕਿ ਬਥੇਰੇ ਲੋਕ ਕਹਿੰਦੇ ਪਏ ਆ ਕਿ ਸੂਬੇ ਚਾਹੇ ਇਹ ਬੋਲੀ ਦੇ ਆਧਾਰ 'ਤੇ ਨਹੀਂ ਬਣਾਉਣੇ ਚਾਹੀਦੇ ਸਨ, ਉਹ ਗੱਲ ਕੋਈ ਹੋਰ ਐਪੀਸੋਡ 'ਚ ਅਸੀਂ ਕਰ ਲਵਾਂਗੇ। ਪਰ ਤਦ ਵੀ ਪੰਜਾਬ ਦੇ ਸਨਾਤਨੀ ਨੇ ਸਭ ਤੋਂ ਵੱਡਾ ਰੋਲ ਇਹ ਖੇਡਿਆ ਕਿ ਯਮੁਨਾ ਪਾਰ ਦੇ ਸਨਾਤਨੀਆਂ ਨਾਲ ਹੱਥ ਮਿਲਾ ਕੇ ਇਹਨਾਂ ਨੇ ਪੰਜਾਬੀ ਭਾਸ਼ਾ ਨੂੰ ਧੋਖਾ ਦਿੱਤਾ, ਪੰਜਾਬੀ ਸੱਭਿਆਚਾਰ ਨੂੰ ਧੋਖਾ ਦਿੱਤਾ। ਤਾਂ ਹੁਣ ਬਥੇਰੇ ਲਿਖਦੇ ਪਏ ਆ ਕਿਤਾਬਾਂ ਕਿ ਨਹੀਂ ਸਾਤੋਂ ਗਲਤੀ ਹੋ ਗਈ, ਪੰਜਾਬ ਨੂੰ ਧੋਖਾ ਦੇ ਹੋ ਗਿਆ ਕਿ ਜਿਹੜੇ ਉਸ ਪਾਸੇ ਦੇ ਹਿੰਦੂ ਨੇ ਉਹ ਸਾਡੀ ਜੋ ਹਿੰਦੂ ਹੋਂਦ ਹੈਗੀ ਆ, ਪੰਜਾਬੀ ਹਿੰਦੂ ਖਾਸ ਕਰਕੇ ਜੋ ਸਾਡੀ ਹੋਂਦ ਆ, ਪੰਜਾਬੀ ਹਿੰਦੂ ਇਸ ਪੰਜਾਬੀ ਹਿੰਦੂ ਉਹਨੂੰ ਪਛਾਣਦੇ ਨਹੀਂ ਪਏ, ਉਹਨੂੰ ਧੱਕੇ ਨਾਲ ਮਿਲਾਈ ਜਾਂਦੇ ਆਪਣੇ ਆਪ 'ਚ। ਤਾਂ ਹੁਣ ਵੀਰੋ ਗੱਲ ਇਹ ਆ ਕਿ ਹੁਣ ਕਿਉਂ ਤੁਸੀਂ ਰੋਂਦੇ ਪਏ ਆ? ਤਦ ਤਾਂ ਤੁਸੀਂ ਬਹੁਤ ਵੱਡਾ ਹੱਥ ਤਦ ਦੁਹਰਾਇਆ ਸੀਗਾ ਕਿ ਅਸੀਂ ਸਿੱਖਾਂ ਨਾਲ ਨਹੀਂ ਰਹਿਣਾ, ਅਸੀਂ ਪੰਜਾਬੀ ਹੈ ਨਹੀਂ, ਸਾਡੀ ਸੱਭਿਆਚਾਰ ਸਾਡੀ ਮਾਤ ਬੋਲੀ ਤਾਂ ਪੰਜਾਬੀ ਹੈ ਹੀ ਨਹੀਂ, ਸਾਡਾ ਤਾਂ ਕੋਈ ਪੰਜਾਬ ਨਾਲ ਲਿੰਕ ਹੀ ਹੈ ਨਹੀਂ। ਤਾਂ ਫਿਰ ਹੁਣ ਕਿਉਂ ਤੁਸੀਂ ਰੋਂਦੇ ਫਿਰਦੇ ਆ? ਹੁਣ ਜੋ ਹੋਇਆ ਸੋ ਹੋ ਗਿਆ, ਜਾਂ ਜੇ ਹੁਣ ਤੁਸੀਂ ਹੁਣ ਪੰਜਾਬ ਲਈ ਖੜਨਾ ਤਾਂ ਇਹ ਗੱਲ ਤੁਹਾਨੂੰ ਮੰਨਣੀ ਪੈਣੀ ਹੈ ਕਿ ਤੁਹਾਡੇ ਵੱਡੇ ਵਡੇਰਿਆਂ ਨੇ ਬਹੁਤ ਵੱਡਾ ਪੰਜਾਬ ਨਾਲ ਧੋਖਾ। ਦੂਸਰੇ ਪੱਖੋਂ ਦੇਖੀਏ ਇੱਕ ਨਵੀਂ ਚੀਜ਼ ਵੀ ਜਿਹੜੀ ਤੁਰ ਆਈ ਆ ਉਹ ਹੈਗੀ ਆ ਪੰਜਾਬੀ ਮੁਸਲਮਾਨ, ਕਿ ਅਸੀਂ ਪੰਜਾਬੀ ਤਾਂ ਮੁਸਲਮਾਨ ਵੀ ਆ। ਸੱਭਿਆਚਾਰਕ ਪੱਖ 'ਤੇ ਦੇਖੀਏ ਤਾਂ ਪੰਜਾਬ 'ਚ ਧੀਆਂ ਭੈਣਾਂ ਦੀ ਇੱਜ਼ਤ ਬਹੁਤ ਵੱਡੇ ਪੱਖ 'ਤੇ ਕੀਤੀ ਜਾਂਦੀ ਆ। ਕਦੀ ਵੀ ਜਿਹੜੀ ਇਸਤਰੀ ਛੋਟੀ ਹੋਊਗੀ, ਬੱਚੀ ਹੋਊਗੀ, ਉਹਦੇ ਨਾਲ ਵਿਆਹ ਨਹੀਂ ਕਰਾਇਆ ਜਾਂਦਾ। ਹਾਲੇ ਕਿ ਜੇ ਇਸਲਾਮ ਨੂੰ ਦੇਖ ਲਈਏ ਤਾਂ ਕੁਰਾਨ 'ਚ ਸਪਸ਼ਟ ਗੱਲ ਲਿਖੀ ਹੋਈ ਆ ਕਿ 9 ਸਾਲ ਦੀ ਛੋਟੀ ਬੱਚੀ ਨਾਲ ਤੁਸੀਂ ਸੈਕਸ ਮਤਲਬ ਸੰਗ ਕਰ ਸਕਦੇ ਆ। ਅਸੀਂ ਇਹ ਇਸਲਾਮ ਵਾਲੇ ਐਪੀਸੋਡ 'ਚ ਕਲੈਰੀਫਾਈ ਕੀਤਾ। ਪੰਜਾਬ ਇੱਕ ਉਹ ਧਰਤੀ ਆ ਜਿੱਥੇ ਪਿੰਡ ਦੀ ਤਾਂ ਕੁੜੀ ਛੱਡੋ, ਅਗਲੇ 2-3 ਹੋਰ ਪਿੰਡਾਂ ਦੀ ਵੀ ਆਲੇ ਦੁਆਲੇ ਕੁੜੀਆਂ ਨਾਲ ਵਿਆਹ ਨਹੀਂ ਕਰਾਉਂਦੇ ਆਪਣੇ ਮੁੰਡਿਆਂ ਦਾ, ਕਿਉਂਕਿ ਅਗਲੇ ਕਹਿ ਦਿੰਦੇ ਆ ਕਿ ਨਹੀਂ, ਇਹ ਕੀ ਪਤਾ ਹੁੰਦਾ ਕਿ ਕਿਤੇ ਨਾ ਕਿਤੇ ਪਿੱਛੇ ਉਹ ਸਾਡੇ ਪੁਰਖ ਇੱਕ ਨਾ ਨਿਕਲੇ ਆਉਣ, ਕਿ ਇਹ ਤਾਂ ਮਤਲਬ ਭੈਣ ਨਾਲ ਵਿਆਹ ਕਰਾਉਣ ਵਾਲੀ ਗੱਲ ਹੋ ਗਈ ਆ ਜੋ ਸਾਡੇ ਸੱਭਿਆਚਾਰ 'ਚ ਹੈ ਨਹੀਂ। ਕਮਾਲ ਦੀ ਗੱਲ ਇਹ ਆ, ਜਿਹੜਾ ਇਸਲਾਮ ਦਾ ਪੈਗੰਬਰ ਆ ਮੁਹੰਮਦ, ਉਹਨੇ ਤਾਂ ਕਰਾਇਆ ਖਦੀਜਾ ਜੋ ਉਹਦੀ ਭੈਣ ਲੱਗਦੀ ਸੀਗੀ, ਸਕੀ ਨਹੀਂ ਪਰ ਮਾਮੇ ਚਾਚੇ ਦੇ ਰਿਸ਼ਤੇ ਵਿੱਚੋਂ, ਉਹਨੇ ਤਾਂ ਕਰਾਇਆ ਉਹਦੇ ਨਾਲ। ਤਾਂ ਪੰਜਾਬ ਦਾ ਇਤਿਹਾਸ ਵੀ ਗਵਾਹ ਹੈਗਾ ਕਿ ਜਦ ਕੋਈ ਵੀ ਮਰਦ ਕਿਸੇ ਹੋਰ ਮਰਦ ਨੂੰ ਆਪਣਾ ਮੁੰਡਾ ਮੰਨ ਲੈਂਦਾ ਸੀ, ਆਪਣੀ ਔਲਾਦ ਦਾ ਦਰਜਾ ਉਹਨੂੰ ਦਿੰਦਾ ਸੀ, ਚਾਹੇ ਉਹਨੇ ਜੰਮੀ ਸੀ ਜਾਂ ਨਹੀਂ ਜੰਮੀ ਸੀ, ਉਹਦੇ ਘਰ ਵਾਲੀ ਦੇ ਉੱਪਰ ਅਗਲਾ ਕਦੀ ਵੀ ਹੱਥ ਨਹੀਂ ਚੱਕਦਾ ਸੀ, ਨਾ ਹੀ ਉਹਦੀ ਘਰ ਵਾਲੀ ਵੱਲ ਦੇਖਦਾ ਸੀ। ਪਰ ਕਮਾਲ ਦੀ ਗੱਲ ਇਹ ਆ ਕਿ ਮੁਹੰਮਦ ਨੇ ਕੀ ਕੀਤਾ ਕਿ ਆਪਣਾ ਇੱਕ ਗੁਲਾਮ ਜ਼ੈਦ ਉਹਨੂੰ ਆਪਣਾ ਮੁੰਡਾ ਬਣਾ ਕੇ, ਤਾਂ ਉਹਦੀ ਜਿਹੜੀ ਇਸਤਰੀ ਸਨ ਜਿਹਦੇ ਨਾਲ ਉਹਦਾ ਵਿਆਹ ਕਰਾਇਆ ਸੀ ਜ਼ੈਨਬ, ਇੱਕ ਦਿਨ ਉਹਨਾਂ ਦੇ ਘਰ ਗਿਆ ਤਾਂ ਜ਼ੈਨਬ ਨੂੰ ਨਗਨ ਰੂਪ 'ਚ ਦੇਖ ਕੇ ਇਹ ਗੱਲ ਉਹਨੂੰ ਕਹਿਤੀ ਜ਼ੈਦ ਨੂੰ ਕਿ ਜ਼ੈਦ ਅੱਲਾ ਨੇ ਮੈਨੂੰ ਕਹਿਤਾ ਕਿ ਤੂੰ ਆਪਣੀ ਤੀਵੀਂ ਨਾਲ ਲੈ ਡਾਇਵੋਰਸ, ਤੈਨੂੰ ਮੇਰੇ ਮੰਜੇ 'ਤੇ ਚੜਾਵੇਂ ਇਹਦੇ ਨਾਲ ਸੰਗ ਕਰ। ਸੋ ਇਹ ਚੀਜ਼ਾਂ ਕਹਿਣ ਦਾ ਭਾਵ ਇਹ ਆ ਕਿ ਜਿਹੜੇ ਆਪਣੇ ਆਪ ਨੂੰ ਪੰਜਾਬੀ ਮੁਸਲਮਾਨ ਕਹਾਉਂਦੇ ਆ, ਇਹਨਾਂ ਦੀ ਜੋ ਮਨੌਤ ਹੈਗੀ ਆ, ਜੋ ਇਹਨਾਂ ਦਾ ਕਲਚਰ ਹੈਗਾ, ਜੋ ਇਹਨਾਂ ਦੀ ਸੋਚ ਹੈਗੀ, ਇਹਨਾਂ ਦੀ ਜੋ ਹੋਂਦ ਹੈਗੀ ਇਸਲਾਮ ਦੀ, ਉਹ ਤਾਂ ਅਰਬ ਸੱਭਿਆਚਾਰ ਨਾਲ ਜੁੜੀ ਹੋਈ ਆ। ਤਾਂ ਪੰਜਾਬ ਦੇ ਸੱਭਿਆਚਾਰ 'ਚ ਜੋ ਚੀਜ਼ਾਂ ਮਨਾ, ਉਹ ਅਰਬ ਸੱਭਿਆਚਾਰ 'ਚ ਉਹ ਚੀਜ਼ਾਂ ਮਨਾ ਹੈ ਨਹੀਂ। ਤਾਂ ਉਹ ਚੀਜ਼ਾਂ ਜੇ ਅਸੀਂ ਦੇਖਦੇ ਪਏ ਆ ਕਿ ਪਾਕਿਸਤਾਨੀ ਖਾਸ ਕਰਕੇ ਮੁਸਲਮਾਨ ਪੰਜਾਬੀ ਕਰਦੇ ਪਏ ਆ। ਸੋ ਇਹ ਜਦ ਆਪਣੇ ਆਪ ਨੂੰ ਪੰਜਾਬੀ ਮੁਸਲਮਾਨ ਕਹਾਉਂਦੇ ਵੀ ਆ ਕਿ ਅਸੀਂ ਪੰਜਾਬੀ ਮੁਸਲਮਾਨ ਆ, ਇਹ ਗੱਲ ਯਾਦ ਰੱਖੋ ਇਹਨਾਂ ਦੀ ਕੋਈ ਪੰਜਾਬ ਨਾਲ ਵਫਾਦਾਰੀ ਹੈ ਨਹੀਂ ਆ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜੇ ਇੱਥੇ ਹਿੰਦੁਸਤਾਨ ਪੰਜਾਬ 'ਚ ਹਿੰਦੂਆਂ ਨੇ ਸਨਾਤਨੀਆਂ ਨੇ ਧੋਖਾ ਕੀਤਾ ਪੰਜਾਬ ਨਾਲ, ਕਿ ਪੰਜਾਬੀ ਲਾਉਣ ਤੋਂ ਇਲਾਵਾ ਇਹਨਾਂ ਨੇ ਇਹ ਗੱਲ ਕਹਿਤੀ ਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ, ਤਾਂ ਘੱਟ ਪੰਜਾਬ ਦੇ ਮੁਸਲਮਾਨਾਂ ਨੇ ਵੀ ਨਹੀਂ ਕੀਤਾ ਪਾਕਿਸਤਾਨ 'ਚ, ਕਿਉਂਕਿ ਜੋ ਉਰਦੂ ਉਹਨਾਂ ਨੇ ਆਪਣੀ ਰਾਸ਼ਟਰ ਭਾਸ਼ਾ ਬਣਾਈ ਸੀਗੀ ਉਹ ਇਹਨਾਂ ਦੇ ਜੋੜ ਨਾਲ ਬਣਾਈ ਆ, ਇਹਨਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਪਾਈਆਂ ਸੀਗੀਆਂ ਕਿ ਉਰਦੂ ਸਾਡੀ ਭਾਸ਼ਾ ਨਾ ਕਿ ਪੰਜਾਬੀ। ਵੱਖੋ ਵੱਖ ਸਮੇਂ 'ਤੇ ਦੇਖੀਏ ਜਿਹੜਾ ਪੰਜਾਬ ਦਾ ਸਨਾਤਨ ਕਲਚਰ ਵੀ ਜੇ ਅਸੀਂ ਲਾ ਲਈਏ, ਹਿੰਦੂਆਂ ਦਾ ਕਲਚਰ ਜਿਹੜਾ ਹੈਗਾ, ਅੱਜ ਤਾਂ ਇਹ ਕਾਪੀ ਪੇਸਟ ਹੈਗਾ ਯਮੁਨਾ ਪਾਰ ਦੇ ਹਿੰਦੂਆਂ ਦਾ, ਹੋਰ ਤਾਂ ਕੁਛ ਹੈ ਨਹੀਂ, ਕਿਉਂਕਿ ਉਹਦੀ ਜਿਹੜੀ ਓਰਿਜਿਨਲ ਹੋਂਦ ਸੀ, ਜੋ ਸੀਗਾ ਜਿੱਦਾਂ ਦਾ ਉਹ ਸੀਗਾ, ਉਹ ਇਹਨਾਂ ਨੇ ਮਚਾਤਾ। ਤਾਂ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਦੂਸਰੇ ਪਾਸੇ ਦੀ, ਮੁਸਲਮਾਨਾਂ ਨੇ ਤਾਂ ਖਾਲੀ ਫਾਰਸੀ ਵਾਲਿਆਂ ਦੀ ਕਾਪੀ ਮਾਰ ਮੂੜ ਕੇ ਇੱਥੇ ਇੱਕ ਤਰ੍ਹਾਂ ਦਾ ਆਪਣਾ ਕਲਚਰ ਬਣਾ ਲਿਆ। ਤਾਂ ਜਿਹਦੇ ਸਿਰ 'ਤੇ ਅੱਜ ਕਹੀ ਜਾਂਦੇ ਆ ਕਿ ਦੇਖੋ ਜੀ ਸਾਡਾ ਭਗਤ ਫਰੀਦ ਤੁਹਾਡੀ ਗੁਰਬਾਣੀ 'ਚ, ਗੁਰੂ ਗ੍ਰੰਥ ਸਾਹਿਬ 'ਚ ਉਹਦੀ ਗੁਰਬਾਣੀ ਦਰਜ, ਉਹਦੀ ਬਾਣੀ ਦਰਜ। ਪਹਿਲੀ ਗੱਲ ਤਾਂ ਇਹ ਆ ਕਿ ਫਰੀਦ ਦੀ ਬਾਣੀ ਪੜ੍ਹ ਲਓ ਤਾਂ ਪੰਜਾਬ ਦੇ ਸੱਭਿਆਚਾਰ ਨਾਲ ਉਹ ਬਾਣੀ ਜੁੜੀ ਹੋਈ ਆ। ਉਸ ਬਾਣੀ ਮੁਤਾਬਿਕ ਕੋਈ ਤਰੀਕੇ ਨਾਲ ਵੀ ਉਹ ਫਰੀਦ, ਭਗਤ ਫਰੀਦ ਮੁਸਲਮਾਨ ਨਹੀਂ, ਅਸੀਂ ਉਹਨੂੰ ਬਣਾ ਸਕਦੇ। ਪਰ ਜੇ ਫਿਰ ਵੀ ਅੰਧ ਭਾਈਚਾਰੇ ਅੰਧ ਵਿਸ਼ਵਾਸ 'ਚ ਆ ਕੇ ਅਸੀਂ ਇਹ ਚੀਜ਼ਾਂ ਕਰਨੀਆਂ ਤਾਂ ਫਿਰ ਲਾਨਤ ਸਾਡੇ 'ਤੇ ਹੀ ਆ, ਆਪਣੇ ਹੱਥੀਂ ਆਪਣੇ ਹੀ ਪੈਰ ਤੇ ਖੁਆੜਾ ਸੀ। ਇੱਕ ਪਾਸੇ ਉਹ ਨੇ ਜਿਨ੍ਹਾਂ ਦੀ ਵਫਾਦਾਰੀ ਰਹੀ ਯਮੁਨਾ ਪਾਰ ਹਰਿਦੁਆਰ ਵੱਲ ਬਿਹਾਰ ਵੱਲ, ਤਾਂ ਦੂਜੇ ਪਾਸੇ ਉਹ ਨੇ ਜਿਨ੍ਹਾਂ ਦੀ ਵਫਾਦਾਰੀ ਰਹੀ ਸਾਊਦੀ ਅਰਬ ਦੇ ਖੰਡੜ ਵੱਲ, ਨਾ ਕਿ ਪੰਜਾਬ ਵੱਲ। ਤਾਂ ਹੁਣ ਜੇ ਪੰਜਾਬੀ ਦੇ ਢੋਂਗ ਦੀ ਗੱਲ ਕਰੀਏ, 47 ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬੀਅਤ ਦਾ ਜਿਹੜਾ ਢੋਂਗ ਚੱਕਿਆ ਸੀਗਾ, ਜਿਹੜਾ ਰਚਿਆ ਸੀਗਾ, ਇਹ ਕੀਤਾ ਸੀਗਾ ਖੁਸ਼ਵੰਤ ਸਿੰਘ ਨੇ। ਪਹਿਲਾਂ ਦਿਨਾਂ 'ਚ ਉਸ ਦਿਨਾਂ 'ਚ ਜਿਹੜਾ ਖੁਸ਼ਵੰਤ ਸਿੰਘ ਸੀਗਾ, ਇਹਨਾਂ ਦੀ ਇੱਕ ਪਾਰਟੀ ਬਣੀ ਸੀਗੀ ਮਾਸਟਰ ਤਾਰਾ ਸਿੰਘ ਤਾਂ ਸਰਦਾਰ ਕਪੂਰ ਸਿੰਘ ਹੋਣਾ ਨਾਲ ਕਿ ਅਸੀਂ ਮਾਸਟਰ ਤਾਰਾ ਸਿੰਘ ਨੂੰ ਸਿੱਖਾਂ ਦੇ ਮੁੱਦਿਆਂ 'ਚ ਵਾਪਸ ਲੈ ਆਈ। ਠੀਕ ਆ ਜੀ, ਜਦ ਸੰਤ ਫਤਿਹ ਸਿੰਘ ਤੋਂ ਛਿੱਤਰ ਖਾ ਕੇ ਤਾਰਾ ਸਿੰਘ ਹੁਣੀ ਥੋੜ੍ਹੇ ਅਫਸੋਸੇ ਦੂਜੇ ਪਾਸੇ ਬੈਠੇ ਸਨ। ਉਸ ਦਿਨਾਂ 'ਚ ਤਾਰਾ ਸਿੰਘ ਦੀ ਆਪਣੀਆਂ ਕਮਜ਼ੋਰੀਆਂ ਕਰਕੇ ਖੁਸ਼ਵੰਤ ਸਿੰਘ ਹੋਣਾ ਨੂੰ, ਜੋ ਉਹਨਾਂ ਨੇ ਸੁਪਨੇ ਦੇਖੇ ਸੀ ਕਿ ਅਸੀਂ MLA ਤੇ ਮੰਤਰੀ ਸੰਤਰੀ ਬਣਾਂਗੇ, ਉਹ ਜਦ ਪੂਰੇ ਨਹੀਂ ਹੋਏ ਤਾਂ ਇਹ ਦੁਸ਼ਮਣ ਦੇ ਪਾਸੇ ਪੱਖ ਤੇ ਚੱਲ ਗਏ, ਕਾਂਗਰਸ ਵੱਲ। ਤਾਂ ਕਮਾਲ ਦੀ ਗੱਲ ਆ ਕਿ ਉੱਥੇ ਬੈਠੇ ਬੈਠੇ ਖੁਸ਼ਵੰਤ ਸਿੰਘ ਨੇ ਉਹਨਾਂ ਦੇ ਪਾਸੇ ਸਿੱਖ ਇਤਿਹਾਸ ਤੇ ਜੋ ਕਿਤਾਬਾਂ ਲਿਖੀਆਂ, ਸਭ ਤੋਂ ਵੱਡੀ ਖੁਸ਼ਵੰਤ ਸਿੰਘ ਨੇ ਇਹ ਗੇਮ ਖੇਡੀ ਕਿ ਸਿੱਖੀ 'ਚ ਕੱਖ ਵੀ ਨਹੀਂ ਸੀਗਾ, ਖਾਲਸੇ 'ਚ ਕੱਖ ਵੀ ਨਹੀਂ ਸੀਗਾ ਇੱਦਾਂ ਦਾ ਕਿ ਉਹ ਕਦੇ ਨਾ ਕਦੇ ਆਪਣਾ ਰਾਜ ਬਣਾ ਸਕੇ। ਨਹੀਂ, ਇਹ ਤਾਂ ਪੰਜਾਬੀਅਤ ਨੇ ਰਾਜ ਬਣਾ ਕੇ ਦਿੱਤਾ ਕਿ ਪੰਜਾਬ ਦੇ ਪੂਰੇ ਲੋਕ ਇਕੱਠੇ ਹੋਏ ਤਾਂ ਸਿੱਖਾਂ ਕੋਲ ਥੋੜ੍ਹੇ ਰਿਸੋਰਸਿਸ ਹੋਰ ਸੀਗੇ, ਤਾਂ ਉਸ ਕਰਕੇ ਸਿੱਖ ਰਾਜ ਕਰ ਗਏ। ਨਹੀਂ ਤਾਂ ਹੋਰ ਪੰਜਾਬੀਆਂ ਬਿਨਾਂ ਸਿੱਖਾਂ ਦਾ ਰਾਜ ਕਦੀ ਤੁਰਨਾ ਹੀ ਨਹੀਂ ਸੀ। ਤਾਂ ਇਹ ਸਿੱਖ ਰਾਜ ਖਾਲਸਾ ਰਾਜ ਨਹੀਂ ਆ, ਇਹ ਹੈਗਾ ਪੰਜਾਬੀ ਰਾਜ, ਪੰਜਾਬੀਅਤ ਦਾ ਰਾਜ। ਹੁਣ ਬਥੇਰੀ ਸਾਡੀ ਮੰਡੀਰ ਆ ਜਿਹੜੀ ਭੜਕ ਕੇ ਕਹਿ ਦੂਗੀ ਕਿ ਨਹੀਂ ਇਹ ਚੀਜ਼ 100% ਸੱਚੀ ਆ, 100% ਸੱਚੀ ਆ, 100% ਸੱਚੀ ਆ ਕਿ ਨਹੀਂ ਜੀ ਆਹ ਗੱਲ ਹੈਗੀ ਆ ਕਿ ਪੰਜਾਬੀਅਤ ਹੀ ਸੀ, ਪੰਜਾਬੀਅਤ ਹੀ ਸੀ। ਪਰ ਇਹਦਾ ਵਿੱਚੋਂ ਵਿੱਚ ਜੇ ਦੇਖੀਏ, ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਹ ਸਿੱਖ ਰਾਜ ਤੋਂ ਪਹਿਲਾਂ, ਸਿੱਖਾਂ ਤੋਂ ਪਹਿਲਾਂ ਕਦੀ ਵੀ ਪੰਜਾਬ 'ਚ ਕੋਈ ਵੀ ਜਿਹੜਾ ਜੰਮਿਆ ਸੂਰਮਾ ਉਹਨੇ ਲੋਕਾਂ ਦੇ ਭਲੇ ਲਈ ਕਦੀ ਵੀ ਨਹੀਂ ਰਾਜ। ਅਗਲੇ ਆਪਣੇ ਰਾਜ ਲਈ ਲੜਦੇ ਰਹੇ ਆ। ਜੇ ਦੇਖ ਲਈਏ ਰਾਣਾ ਸੰਘਾ ਤਾਂ ਹੋਰ ਰਾਜਪੂਤ ਜਿੰਨੇ ਵੀ ਸਨ ਉਹਨਾਂ ਦੀ ਮੁਗਲਾਂ ਦੇ ਖਿਲਾਫ ਲੜਾਈ ਪੰਜਾਬ ਤੋਂ ਲੱਗੀ 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 ਪਾਣੀਪਤ ਤੱਕ ਵੀ ਜੇ ਪਹੁੰਚਦੀ ਆ, ਤਾਂ ਜਿੰਨੇ ਮੁਗਲ ਸੀਗੇ, ਜਿੰਨੇ ਮੁਸਲਮਾਨ ਸੀਗੇ, ਰਾਜਪੂਤਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਸੀ, ਹੋਰਾਂ ਨੂੰ ਵੀ ਆਪਣੇ ਵੱਲ ਖਿੱਚ ਲੈਂਦੇ ਸੀ ਪੈਸੇ ਦੇ ਕੇ, ਲਾਲਚ ਦੇ ਕੇ, ਤਾਂ ਅਗਲੇ ਇਹਨਾਂ ਦੇ ਵੱਲ ਹੋ ਜਾਂਦੇ ਸੀ, ਤਾਂ ਪੰਜਾਬ ਨਾਲ ਧੋਖਾ ਕਰ ਦਿੰਦੇ ਸੀ ਕਿ ਪੰਜਾਬੀਅਤ ਪੰਜਾਬ ਦੇ ਲੋਕਾਂ ਨਾਲ ਸਾਡਾ ਇੰਨੇ ਵੱਡੇ ਧੋਖੇ ਕਰਦੇ ਰਹੇ ਆ, ਤਾਂ ਜੇ ਆਪਣੇ ਆਪ ਨੂੰ ਪੰਜਾਬ ਦੇ ਵਾਰਿਸ ਲੋਕ ਹੁੰਦੇ। ਜੇ ਫਿਰ ਅੱਗੇ ਅਸੀਂ ਗੱਲ ਕਰੀਏ, ਹੋਰ ਅੱਗੇ ਤੁਰੀਏ, ਜਿੰਨੇ ਜਿੰਨੇ ਵੀ ਸਨ ਇਹਨਾਂ 'ਚ, ਜਿੱਥੇ ਜਿੱਥੇ ਵੀ ਸਾਨੂੰ ਪਤਾ ਥੋੜ੍ਹੇ ਪੰਗੇ ਪੈਂਦੇ ਸੀਗੇ, ਅਗਲੇ ਨੂੰ ਚਾਹੇ ਸਰਕਾਰ ਮਾਰ ਦਿੰਦੀ ਸੀ ਜਾਂ ਚਾਹੇ ਜੇ ਅਗਲੇ ਜਿੱਤਦੇ ਸੀ ਤਾਂ ਆਪਣੇ ਧੀਆਂ ਪੁੱਤਾਂ ਲਈ, ਤਾਂ ਆਪਣੇ ਸਮਾਜ ਲਈ ਕੁਛ ਨਾ ਕੁਛ ਭਲਾ ਆਪਣੀ ਜਾਤ ਬਰਾਦਰੀ ਲਈ ਅਗਲੇ ਕਰ ਜਾਂਦੇ ਸੀਗੇ। ਬਾਕੀ ਕਿਸੇ ਦਾ ਵੀ ਉਹਨਾਂ ਨੂੰ ਟੈਨਸ਼ਨ ਨਹੀਂ ਸੀਗੀ ਕਿ ਅਸੀਂ ਕਿਸੇ ਹੋਰ ਲਈ ਲੜੀਏ ਜਾਂ ਨਾ ਲੜੀਏ, ਨਾ। ਤਾਂ ਜੇ ਸਰਕਾਰਾਂ ਇਹਨਾਂ ਦੀਆਂ ਮੰਨ ਜਾਂਦੀਆਂ ਸੀ ਗੱਲਾਂ, ਤਾਂ ਜਿਹੜੇ ਅੱਜ ਦੇ ਕ੍ਰਾਂਤੀਕਾਰ ਸੀ ਇਹ ਕੱਲ੍ਹ ਦੇ ਜ਼ਾਲਮ ਬਣ ਜਾਂਦੇ ਸੀਗੇ। ਸੋ ਇਹ ਹਰ ਚੀਜ਼ 'ਚ ਜੇ ਦੇਖੀਏ ਤਾਂ ਇਹ ਦੋ ਕੌਮਾਂ ਦਾ ਕੋਈ ਵੀ ਪੰਜਾਬ ਨਾਲ ਵਫਾਦਾਰੀ ਵਾਲਾ ਢਾਂਚਾ ਹੈ ਨਹੀਂ, ਨਾ ਹੀ ਪੰਜਾਬ ਨਾਲ ਕਦੀ ਇਹਨਾਂ ਨੇ ਵਫਾਦਾਰੀ ਕਰਨੀ ਆ, ਇਹ ਕਿਹੜੇ ਪੰਜਾਬੀਅਤ ਦੇ ਹੱਕਦਾਰ ਹੋ ਗਏ। ਤਾਂ ਗੱਲ ਰਹੀ ਖੁਸ਼ਵੰਤ ਸਿੰਘ ਦੀ, ਸਭ ਤੋਂ ਵੱਡੇ ਸਵਾਲ ਇਹਨੂੰ ਸਰਦਾਰ ਜਗਜੀਤ ਸਿੰਘ ਨੇ ਪੁੱਛੇ ਸਨ, ਜਿਹੜਾ ਕਦੀ ਇਹ ਜਵਾਬ ਨਹੀਂ ਦੇ ਸਕਿਆ ਕਿ ਸਿੱਖਾਂ ਤੋਂ ਪਹਿਲਾਂ ਕਿਉਂ ਨਹੀਂ ਕਦੀ ਇੰਨੀ ਲੜਾਈ ਹੋਈ ਪੰਜਾਬ, ਪੂਰੇ ਪੰਜਾਬ ਉੱਪਰ ਰਾਜ ਕਰਨ ਦੀ, ਜੇ ਪੰਜਾਬੀਅਤ ਸੀਗੀ। ਦੂਸਰੀ ਗੱਲ, ਇਹ ਪੰਜਾਬੀਅਤ ਜੇ ਦੇਖੀਏ ਬੰਦਾ ਸਿੰਘ ਬਹਾਦਰ ਦੇ ਬਾਅਦ, ਪਹਿਲੇ ਸਿੱਖ ਰਾਜ ਦੇ ਗਿਰਨ ਤੋਂ ਬਾਅਦ, ਕਿਉਂ ਨਹੀਂ ਕੋਈ ਹੋਰ ਕੌਮ ਨੇ ਕਦੀ ਵੀ ਪੂਰੇ ਪੰਜਾਬ ਉੱਪਰ ਰਾਜ ਕਰਨ ਦੀ ਗੱਲ ਕੀਤੀ? ਬਸ ਆਪਣੇ ਥੋੜ੍ਹੇ ਢਾਂਚੇ ਬਣਾ ਬਣਾ ਕੇ, ਛੋਟੇ ਹਿੱਸੇ ਬਣਾ ਬਣਾ ਕੇ ਖੁਸ਼ ਸੀਗੀ ਆ। ਸਿੱਖਾਂ ਨੇ ਕਿਉਂ ਪੰਜਾਬ ਉੱਪਰ, ਪੂਰੇ ਪੰਜਾਬ ਉੱਪਰ ਰਾਜ ਕਰਨ ਦੀ ਗੱਲ ਕੀਤੀ ਅਤੇ ਸਭ ਨੂੰ ਹੱਕ ਦੇਣ ਦੀ ਗੱਲ ਕੀਤੀ? ਜੇ ਪੰਜਾਬੀਅਤ ਸਭ ਤੋਂ ਪਹਿਲਾਂ ਸੀ ਤਾਂ ਕਿਉਂ ਮੁਸਲਮਾਨ ਹਿੰਦੂ ਦਾ ਵੈਰੀ ਬਣਿਆ ਸੀ, ਤਾਂ ਹਿੰਦੂ ਮੁਸਲਮਾਨ ਦਾ ਵੈਰੀ ਬਣਿਆ ਸੀਗਾ ਜਦ ਦੋਨੋਂ ਹੀ ਪੰਜਾਬੀ ਸਨ? ਸੋ ਇਹ ਸਵਾਲਾਂ ਦੇ ਜਵਾਬ ਡੰਗਾਈ 'ਚ ਕਦੇ ਵੀ ਖੁਸ਼ਵੰਤ ਸਿੰਘ ਜਵਾਬ ਨਹੀਂ ਦੇ ਸਕਿਆ ਸੀਗਾ, ਕਿਉਂਕਿ ਗੱਲ ਕੀ ਆ ਕਿ ਉਹਨੂੰ ਪਤਾ ਸੀ ਕਿ ਮੈਂ ਝੂਠਾ, ਸਰਕਾਰ ਦਾ ਡਾਊਟ ਮੈਂ ਹੈਗਾ, ਤਾਂ ਸਰਕਾਰ ਦੇ ਚੱਕ 'ਤੇ ਮੈਂ ਸਿੱਖਾਂ ਦਾ ਇਤਿਹਾਸ ਵਿਗਾੜੀ ਜਾਂਦਾ। ਪਰ ਅਫਸੋਸ, ਸਾਡੇ ਲੋਕਾਂ ਨੇ ਉਹਨੂੰ ਸਿਰ 'ਤੇ ਚੱਕ ਲਿਆ ਕੋਈ ਬਹੁਤ ਵੱਡਾ ਇਤਿਹਾਸਕਾਰ ਬਣਾ। ਹੁਣ ਜੇ ਗੱਲ ਕਰੀਏ ਸਿੱਖਾਂ ਦੀ ਕਿ ਸਿੱਖਾਂ ਨੂੰ ਕੀ ਲੋੜ ਪਈ ਸੀਗੀ ਪੂਰੇ ਪੰਜਾਬ ਉੱਪਰ ਰਾਜ ਕਰਨ ਦੀ, ਕੁਰਬਾਨੀ ਦੇਣ ਦੀ, ਸਭ ਤੋਂ ਵੱਡੀ ਗੱਲ ਤਾਂ ਇਹ ਆ, ਸਟ੍ਰੈਟੇਜਿਕਲੀ ਇਹ ਕੋਮਨ ਸੈਂਸ ਵਾਲੀ ਗੱਲ ਸੀਗੀ ਕਿ ਪੂਰੇ ਪੰਜਾਬ ਉੱਪਰ ਅਸੀਂ ਰਾਜ ਕਰੀਏ, ਪੂਰੇ ਪੰਜਾਬ ਨੂੰ ਅਸੀਂ ਆਜ਼ਾਦ ਕਰਾਈਏ, ਕਿਉਂਕਿ ਇਹੀ ਪੰਜਾਬ ਆ ਜਿਹਦੇ ਵਿੱਚੋਂ ਅਸੀਂ ਨਿਕਲੇ ਹੋਏ ਆ। ਤਾਂ ਪੰਜਾਬ 'ਚ ਜੇ ਇੱਕ ਦੀ ਦੁਸ਼ਮਣ ਰਹਿ ਗਿਆ ਤਾਂ ਅਸੀਂ ਘੱਟ ਗਿਣਤੀ ਕੌਮ ਆ, ਉਹ ਫਿਰ ਸਾਡੇ ਪਿੱਛੇ ਆ। ਠੀਕ ਆ ਜੀ, ਸੋ ਪੂਰੇ ਪੰਜਾਬ ਉੱਪਰ ਜੇ ਰਾਜ ਦੀ ਗੱਲ ਕੀਤੀ, ਇਸ ਪੰਜਾਬ ਨੂੰ ਛੜਾ ਕੇ, ਇਸ ਪੰਜਾਬ ਨੂੰ ਆਜ਼ਾਦ ਕਰਾ ਕੇ, ਇਸ ਪੰਜਾਬ ਉੱਪਰ ਰਾਜ ਕਰਕੇ ਲੋਕਾਂ ਦੇ ਭਲੇ ਦੀ ਜੇ ਗੱਲ ਕੀਤੀ ਤਾਂ ਸਿੱਖਾਂ ਨੇ ਕੀਤੀ, ਤਾਂ ਅਸਲੀ ਪੰਜਾਬ ਦੇ ਵਾਰਿਸ ਤਾਂ ਪੰਜਾਬ ਦੇ ਹੱਕਦਾਰ ਤਾਂ ਪੰਜਾਬੀਅਤ ਦੇ ਹੱਕਦਾਰ ਸਿੱਖ ਨੇ। ਤਾਂ ਕਿਹੜੀ ਪੰਜਾਬੀਅਤ? ਜਿਹੜੀ ਪੰਜਾਬੀਅਤ ਖਾਲਸੇ ਰਾਜ ਵਿੱਚੋਂ ਨਿਕਲੀ ਹੋਈ ਆ, ਨਾ ਕਿ ਸੋਧੀ ਅਰਬ ਦੇ ਪੁਜਾਰੀਆਂ ਵਿੱਚੋਂ ਜਾਂ ਯਮੁਨਾ ਪਾਰ ਦੇ ਧੋਖੇਦਾਰਾਂ ਦੀ। ਹੁਣ ਗੱਲ ਕੀ ਆ ਕਿ ਪਾਕਿਸਤਾਨ ਵੱਲ ਉਹਨਾਂ ਨੇ ਦੇਖ ਲਿਆ 70-80 ਸਾਲ ਛਿੱਤਰ ਖਾ ਖਾ ਕੇ ਕਿ ਇਸਲਾਮ ਦੇ ਨਾਂ 'ਚ ਤਾਂ ਸਾਤੋਂ ਸਟੇਟ ਤੁਰਿਆ ਨਹੀਂ, ਚਲੋ ਅਸੀਂ ਪੰਜਾਬੀਅਤ ਢੋਂਗ ਰਚੀਏ। ਤਾਂ ਉਸ ਪਾਸੇ ਸਿੱਖ ਜਿਹੜੇ ਬਾਹਰ ਦੇ ਮੁਲਕਾਂ 'ਚ ਬੈਠੇ ਨੇ, ਉਹਨਾਂ ਕੋਲ ਡੋਲਰ ਹੈਗੇ ਆ, ਪੰਜਾਬੀਅਤ ਦੇ ਨਾਂ 'ਚ ਉਹਨਾਂ ਤੋਂ ਅਸੀਂ ਪੈਸੇ ਲੁੱਟੀਏ। ਬਸ ਆਹ ਗੱਲ ਆ, ਹੋਰ ਕੋਈ ਇਹਨਾਂ ਦੀ ਗੱਲ ਹੈ ਨਹੀਂ। ਕਿਉਂਕਿ ਇਹਨਾਂ ਦੇ ਵੱਡੇ ਵਡੇਰੇ ਉਹ ਨੇ ਜਿਨ੍ਹਾਂ ਨੇ ਆਪਣਾ ਸਿਰ ਨਹੀਂ ਵਾਰਿਆ ਪਰ ਆਪਣੇ ਥੱਲੇ ਸੁੰਨਤ ਕਰਾ ਲਈ ਆਪਣੀ ਜਾਨ ਬਚਾ। ਆਪਣੀ ਜਾਨ ਬਚਾਉਣ ਲਈ ਆਪਣੇ ਧਰਮ ਨਾਲ ਧੋਖਾ ਕਰਕੇ ਇਹਨਾਂ ਨੇ ਧਰਮ ਪਰਿਵਰਤਨ ਤਾਂ ਕਰਾ ਲਿਆ, ਨਾਲੋਂ ਨਾਲ ਹੀ ਪੰਜਾਬ ਦਾ ਬੇੜਾ ਗਰਕ ਕਰਾ ਦਿੱਤਾ ਕਿ ਇਸ ਪੰਜਾਬ ਲਈ ਖੜੇ ਨਹੀਂ, ਪੰਜਾਬ ਦੇ ਅੱਗੇ ਭੱਜੀ ਗਏ। ਜਦ ਅਸੀਂ ਗੁਰਬਾਣੀ ਪੜ੍ਹਦੇ ਨੇ, ਇਹ ਮਾਰ ਪਏ ਗੁਰਲਾਣੇ ਤਾਂ ਕਿ ਦਰਦ ਨਾ ਆਇਆ, ਗੁਰੂ ਨਾਨਕ ਨੇ ਇਹੋ ਜਿਹਿਆਂ ਨੂੰ ਗੱਲ ਲਿਖੀ ਆ ਕਿ ਦੁਨੀਆ ਨੂੰ ਇੰਨੀ ਮਾਰ ਪਈ, ਘਰ ਤੁਹਾਡੇ ਢਾਏ ਗਏ, ਤੁਹਾਡੀ ਤੀਮੀਆਂ ਦੀ ਤੁਹਾਡੇ ਸਾਹਮਣੇ ਇੱਜ਼ਤਾਂ ਲੁੱਟੀਆਂ ਗਈਆਂ, ਤੁਹਾਡੀ ਔਲਾਦ ਦੇ ਡਕਰੇ ਡਕਰੇ ਕੀਤੇ ਗਏ। ਤਾਂ ਇੱਤ ਮਾਰ ਪਏ ਕੁਰਲਾਣੇ ਆ ਕਿ ਇੰਨੀ ਮਾਰ ਪਏ ਕਿ ਤਾਂ ਵੀ ਤੁਹਾਡੇ ਮਨਾਂ 'ਚ ਦਰਦ ਨਹੀਂ ਆਇਆ ਕਿ ਹੁਣ ਤਾਂ ਅਸੀਂ ਉੱਠ ਕੇ ਖੜੀਏ ਆਪਣੇ ਹੱਕਾਂ ਲਈ। ਪਰ ਚਲੋ ਜੀ, ਸਾਡੇ ਭਾਈਚਾਰੇ ਵਾਲੇ ਬੁੰਮਰਾਂ ਨੇ, ਬੁੱਢਿਆਂ ਨੇ ਗੱਲ ਬਣਾ ਲਈ ਕਿ ਨਹੀਂ ਬਾਬੇ ਨਾਨਕ ਨੇ ਗੱਲ ਰੱਬ ਨੂੰ ਲਿਖੀ ਆ ਕਿ ਰੱਬਾ ਦੇ ਕਿੰਨਾ ਧੋਖਾਦਾੜੀ ਦੁਨੀਆ 'ਚ ਹੋਈ, ਤਾਂ ਫਿਰ ਵੀ ਨਹੀਂ ਤੈਨੂੰ ਦਰਦ ਹੋਇਆ? ਕੀ ਤੁਹਾਨੂੰ ਲੱਗਦਾ ਗੁਰੂ ਨਾਨਕ ਇਹ ਗੱਲ ਰੱਬ ਨੂੰ ਕਹਿਣ ਵਾਲੇ? ਜੇ ਕਦੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਨਹੀਂ ਕਹੀ ਰੱਬ ਨੂੰ, ਤਾਂ ਗੁਰੂ ਨਾਨਕ ਕੌਣ ਜੀ ਨੇ ਕਿਉਂ ਇਹ ਗੱਲ ਕਹਿ ਦੇਣੀ ਸੀਗੀ ਰੱਬ ਨੂੰ? ਪਰ ਬਸ ਅਫਸੋਸ ਕਿ ਸਾਡੇ ਬੁੱਢਿਆਂ ਦੇ ਵੀ ਦਿਮਾਗ ਹੈ। ਸੋ ਉਹਨੇ ਪਿਛਲੇ ਦਿਨਾਂ 'ਚ ਇੱਕ ਬਹੁਤ ਵੱਡੀ ਪੰਜਾਬ 'ਚ ਕੰਟਰੋਵਰਸੀ ਖੜੀ ਕੀਤੀ ਆ, ਕਿ ਈਸਾਈਆਂ ਦੀ ਪੰਜਾਬ ਨੂੰ ਦੇਣੀ ਕੀ ਆ। ਤਾਂ ਇਹ ਮੈਂ ਗੱਲ ਕਹਾਂਗਾ ਕਿ ਇਸ ਪੁਆਇੰਟ ਉੱਪਰ ਇਹ ਸੱਚ ਆ ਕਿ ਪੰਜਾਬ 'ਚ ਇਹਨਾਂ ਨੂੰ ਭਾਈਚਾਰੇ ਦੇ ਨਾਂ 'ਚ ਤੁਸੀਂ ਬਦਲ ਤਾਂ ਦਿੱਤੇ ਆ ਮੂਰਖੋ, ਪਰ ਉਹਨਾਂ ਦੀ ਦੇਣ ਕੀ ਆ ਪੰਜਾਬ ਨੂੰ? 1947 ਵੇਲੇ ਇੱਕ ਵੀ ਚਰਚ ਨੂੰ ਕਦੀ ਅੱਗ ਨਹੀਂ ਲੱਗੀ, ਇੱਕ ਵੀ ਈਸਾਈ ਮਾਰਿਆ ਨਹੀਂ ਗਿਆ। ਅਗਲਿਆਂ ਨੇ ਪੰਜਾਬ 'ਚ ਰਹਿੰਦਿਆਂ ਹੋਇਆ ਸਭ ਤੋਂ ਵੱਡੀ ਗੱਲ ਇਹ ਕੀਤੀ ਕਿ ਮੁਸਲਮਾਨਾਂ ਨਾਲ ਹੱਥ ਮਿਲਾ ਕੇ ਪੰਜਾਬ ਦਾ ਬਟਵਾਰਾ ਕਰਾ ਦਿੱਤਾ ਕਿ ਅਸੀਂ ਸਿੱਖਾਂ ਥੱਲੇ ਰਹਿਣਾ ਹੈ ਨਹੀਂ, ਅਸੀਂ ਮੁਸਲਮਾਨਾਂ ਥੱਲੇ ਰਵਾਂਗੇ, ਕਿਉਂਕਿ ਸਿੱਖ ਕਾਫਿਰ ਉਹਨਾਂ ਦੇ ਵੀ ਧਰਮ 'ਚ ਇਹ ਚੀਜ਼ਾਂ ਹੈਗੀ ਆ। ਤਾਂ ਜਿਹੜੇ ਕਹਿੰਦੇ ਨੇ ਕਿ ਅੱਜ ਬਾਹਰ ਦੇ ਮੁਲਕ ਈਸਾਈਆਂ ਦੇ ਬਣੇ ਹੋਏ ਆ, ਤੁਸੀਂ ਇਹ ਮੁਲਕਾਂ 'ਚ ਆ ਕੇ ਤਾਂ ਦੇਖੋ, ਇਹ ਮੁਲਕ ਨਾਸਤਿਕਾਂ ਨੇ ਬਣਾਏ ਹੋਏ ਆ, ਨਾ ਕਿ ਈਸਾਈਆਂ ਨੇ। ਈਸਾਈਆਂ ਥੱਲੇ ਤਾਂ ਇਹਨਾਂ ਨੂੰ ਆਪਣੇ ਚੱਟੀ ਪੂੰਝਣੀ ਨਹੀਂ ਪਤਾ ਸੀਗੀ, ਆਹ ਵੀ ਇਤਿਹਾਸ ਹੈਗਾ। ਕਦੀ ਭਾਈਚਾਰੇ ਦੇ ਬਾਹਰ ਨਿਕਲ ਕੇ ਚੀਜ਼ਾਂ ਦੇਖੋ, ਤੁਸੀਂ ਸੋਚੋ ਤਾਂ ਸਮਝੋ। ਵੱਧੋ ਵੱਧ ਜੇ ਦੇਖੀਏ, ਜਦ ਪੰਜਾਬ 'ਚ ਪੰਜਾਬੀ ਮੋਰਚੇ ਵੀ ਲੱਗੇ ਆ ਪੰਜਾਬੀ ਸੂਬੇ ਦੇ ਇਸ ਟਾਈਮ 'ਤੇ, ਤਦ ਵੀ ਈਸਾਈਆਂ ਨੇ ਹਿੰਦੀ ਦੀ ਪੱਖ ਭੂੜੀ ਆ। ਤਾਂ 1980 ਤੋਂ ਲੈ ਕੇ 84 ਤੱਕ ਸਿੱਖਾਂ ਦੀ ਮੌਤ 'ਚ ਬਹੁਤ ਵੱਡੇ ਇਹਨਾਂ ਨੇ ਰੋਲ ਖੇਡੇ ਆ ਕਿ ਸਿੱਖ ਅੱਤਵਾਦੀ ਨੇ। ਪੂਰੇ ਪੰਜਾਬ ਦੀ ਕ੍ਰਿਸਚਨ ਫੈਡਰੇਸ਼ਨ ਨੇ ਇੰਦਰਾ ਗਾਂਧੀ ਨੂੰ 1980 'ਚ ਚਿੱਠੀ ਲਿਖ ਕੇ ਦਿੱਤੀ ਸੀ ਕਿ ਦਰਬਾਰ ਸਾਹਿਬ ਉੱਪਰ ਹਮਲਾ ਕਰਨਾ ਹੀ ਪੈਣਾ, ਸਿੱਖ ਪੂਰੇ ਅੱਤਵਾਦੀ ਨੇ, ਸਾਨੂੰ ਇੱਥੇ ਜੀਣ ਨਹੀਂ ਦਊਗੇ। ਤਾਂ ਫਿਰ ਲਾਹਨਤ ਹੀ ਆ ਕਿ ਪੰਜਾਬੀਅਤ ਦੇ ਨਾਂ 'ਚ ਪੰਜਾਬੀਅਤ ਹੈਗੀ, ਅਗਲਾ ਪੰਜਾਬੀ ਬੋਲ ਲੈਂਦਾ, ਤੁਸੀਂ ਆਪਣੀ ਸੁਰਤ ਗਵਾ ਲੈਂਦੇ ਆ, ਭੱਜ ਕੇ ਅੱਗੇ ਹੋ ਜਾਂਦੇ ਆ ਕਿ ਬਸ ਜੀ ਨਹੀਂ, ਇਹ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦਾ, ਇਹ ਵੀ ਭੰਗੜੇ ਪਾਉਂਦਾ, ਇਹ ਵੀ ਗੁਰਦਾਸ ਮਾਨ ਨੂੰ ਸੁਣਦਾ, ਇਹ ਵੀ ਨਚਾਰਾ। ਬਸ ਆਹ ਚੀਜ਼ਾਂ ਤੁਸੀਂ, ਪੰਜਾਬੀਅਤ ਕਦੀ ਵੀ ਜੱਟ ਬੂਟ ਤਾਂ ਜੱਟਵਾਦ ਤਾਂ ਭੰਗੜੇ ਤਾਂ ਨਚਾਰਾ ਦੀ ਸੋਚ ਨਹੀਂ ਸੀਗੀ, ਪੰਜਾਬੀਅਤ ਬਹੁਤ ਵੱਡੀ ਇੱਕ ਤਰ੍ਹਾਂ ਦੀ ਸੋਚ ਸੀਗੀ, ਇੱਕ ਆਈਡੈਂਟੀ ਸੀਗੀ ਕਿ ਅਸੀਂ ਪੰਜਾਬੀ ਨੇ, ਧੀਆਂ ਭੈਣਾਂ ਦੀ ਅਸੀਂ ਇੱਜ਼ਤ ਕਰਦੇ ਨੇ, ਗੰਦੇ ਅਸ਼ੀਲ ਗਾਣੇ ਅਸੀਂ ਸੁਣਦੇ ਨਹੀਂ ਹਾਂ। ਸਿੱਖੀ ਪੰਜਾਬ ਦੇ ਕਲਚਰ ਵਿੱਚੋਂ ਹੀ ਇੱਕ ਤਰ੍ਹਾਂ ਦੀ ਜੜ ਲਾ ਕੇ ਨਿਕਲੀ ਹੋਈ ਸੀ, ਕਿਉਂਕਿ ਇਹ ਕਲਚਰ ਧਰਮ ਨਾਲ ਮਿਲਦਾ ਹੋਵੇ ਤਾਂ ਫਿਰ ਹੀ ਉਹ ਧਰਮ ਉਸ ਜਗ੍ਹਾ ਉੱਪਰ ਰਾਜ ਕਰ ਸਕਦਾ ਜਿੱਦਾਂ ਸਿੱਖੀ ਕਰ ਗਈ ਸੀ। ਜਿੰਨਾ ਵੀ ਪੰਜਾਬ ਦੇ ਜਿਹੜੇ ਸੀਗੇ ਵਫ਼ਾਦਾਰ ਲੋਕ, ਜਿਨ੍ਹਾਂ ਨੂੰ ਮਾਣ ਸੀ, ਉਹਨਾਂ ਨੇ ਸਿੱਖੀ ਰਾਹੀਂ ਪੰਜਾਬ ਦੀ ਪਾਲਣਾ ਕੀਤੀ ਆ, ਪੰਜਾਬ ਨੂੰ ਬਚਾਇਆ, ਪੰਜਾਬ ਦੀ ਧਰਤੀ ਨੂੰ ਲਹੂ ਨਾਲ ਰੰਗ ਕੇ ਅਗਲਿਆਂ ਨੇ ਆਪਣੀ ਆਜ਼ਾਦੀ ਲਈ ਆ, ਤਾਂ ਉਸ ਧਰਤੀ ਉੱਪਰ ਹੀ ਅਸੀਂ ਢੋਲ ਘੁੱਟ ਕੇ ਨੱਚਦੇ ਫਿਰਦੇ, ਡੋਲਰਾਂ ਵਾਂਗ ਸਾਡੇ ਨਾਂ ਤੁਰਦੇ ਆ। ਭਾਈ ਜਿਹੜੇ ਕੁਰਬਾਨੀਆਂ ਦੇ ਗਏ ਪੰਜਾਬ ਲਈ, ਉਹਨਾਂ ਨੂੰ ਤਾਂ ਤੁਸੀਂ ਯਾਦ ਰੱਖ ਲਓ, ਕਿਉਂ ਨਚਾਰਿਆਂ ਦੇ ਪੱਲੇ ਲਾ ਕੇ ਪੰਜਾਬੀ ਸੱਭਿਆਚਾਰ ਤੁਸੀਂ ਨੱਬ? ਸਾਡੇ ਜਿਹਦਾ ਕਾਲਿਆਂ 'ਚ ਹੁਣ ਇਸ ਸਮੇਂ 'ਚ ਕੋਈ ਫਰਕ ਹੈ ਨਹੀਂ, ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝਾਤੀ ਗਈ ਆ ਕਿ ਨੱਚਣਾ ਗਾਉਣਾ ਟੱਪਣਾ ਰੰਡੀਬਾਜ਼ੀ ਕਰਨੀ ਅਸ਼ੀਲ ਗਾਣੇ ਅਤੇ ਨੱਚਣਾ ਨੁੱਚਣਾ ਉਹ ਤੁਹਾਡੇ ਕੰਮ ਆ। ਤਾਂ ਸਾਨੂੰ ਵੀ ਅਜੇ ਇਹ ਗੱਲ ਕਹਿਤੀ ਆ, 2-3 ਸਾਲ ਰੁਕ ਜਾਓ, ਅਸ਼ੀਲ ਗਾਣੇ ਸਾਡੇ 'ਚ ਵੀ ਸ਼ੁਰੂ ਹੋ ਜਾਓਗੇ, ਪਹਿਲਾਂ ਸ਼ੁਰੂ ਹੋਏ ਆ। ਹਨੀ ਸਿੰਘ ਨੇ ਥੋੜ੍ਹਾ ਗੰਦ ਪਾਇਆ ਸੀ, ਉਹੀ ਹਨੀ ਸਿੰਘ ਨੇ। ਤਾਂ ਜੇ ਅਸੀਂ ਸ਼੍ਰੀ ਗੁਰੂ ਪੰਥ ਪ੍ਰਕਾਸ਼ ਪੜ੍ਹੀਏ, ਰਤਨ ਸਿੰਘ ਭੰਗੂ ਦੱਸਦਾ ਪਿਆ, ਬਾਬੇ ਗੁਰਬਖਸ਼ ਸਿੰਘ ਦੀ ਸ਼ਹੀਦੀ ਬਾਅਦ ਪੂਰੇ ਸ਼ਹੀਦ ਸਿੰਘ ਸੱਚਖੰਡ ਆਏ ਨੇ, ਬਾਬੇ ਗੁਰਬਖਸ਼ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਗਏ ਆ, ਤਾਂ ਉੱਥੇ ਉਹਨਾਂ ਨੇ ਹੱਥ ਜੋੜੇ ਆ, ਪੰਜਾਬ ਦੌਲਤ ਯਹੀ ਤਾਂ ਸਿੰਘ ਖਾਏ, ਦੱਖਣੀ ਪੱਛਮੀ ਕਿਸ ਲੈ ਜਾਏ, ਇਹ ਸੱਚੇ ਪਾਤਸ਼ਾਹ ਪੰਜਾਬ ਦੀ ਧਰਤੀ ਪੰਜਾਬ ਦਾ ਸੱਭਿਆਚਾਰ ਉਹ ਤਾਂ ਇੱਕ ਸਾਡੀ ਦੌਲਤ ਆ। ਇਸ ਦੌਲਤ ਵਿੱਚੋਂ ਸਿੰਘਾਂ ਨੇ ਆਪਣੇ ਖਜ਼ਾਨੇ ਆਪਣੇ ਰਾਜ ਬਣਾਏ ਆ। ਆ ਦੱਖਣੀ ਪੱਛਮੀ ਕੋਈ ਮੁਸਲਮਾਨ ਤੁਰਿਆ ਫਿਰਦਾ ਪੰਜਾਬ 'ਚ, ਕੋਈ ਮਰਾਠਾ ਤੁਰਿਆ ਫਿਰਦਾ, ਹਿੰਦੂ ਦਾ ਮੁਸਲਮਾਨ ਕੌਣ ਹੁੰਦੇ ਨੂੰ ਖਾਣ ਖਾਣ ਵਾਲੇ, ਇਹਨਾਂ ਨੇ ਤਾਂ ਖੋੜਾ ਪੰਜਾਬ ਨੂੰ ਲਾਤਾ। ਬਚਨ ਸਿੰਘ ਸੁਣ ਗੁਰ ਖੁਸ਼ ਭਏ, ਠੱਠਾ ਅਸਤ ਸਤਿਗੁਰ ਬਚ ਕਹੇ। ਕਹਿੰਦਾ ਹੈ ਕਿ ਸਤਿਗੁਰ ਨੇ ਜਦ ਇਹ ਬਚਨ ਸੁਣੇ, ਗੁਰੂ ਜੀ ਬਹੁਤ ਖੁਸ਼ ਹੋਏ ਕਿ ਹਾਂ ਮੇਰੇ ਸਿੰਘੋ, ਤੁਹਾਨੂੰ ਪਤਾ ਕਿ ਸਿੱਖ ਰਾਜ ਕਿਤੇ ਨਾ ਕਿਤੇ ਤੋਂ ਸ਼ੁਰੂ ਹੋਣਾ। ਚਾਹੇ ਅਸੀਂ ਪੂਰੇ ਸੰਸਾਰ ਉੱਪਰ ਰਾਜ ਕਰਨਾ, ਪਰ ਸਿੱਖਾਂ ਦਾ ਰਾਜ ਕਿਤੇ ਨਾ ਕਿਤੇ ਤੋਂ ਸ਼ੁਰੂ ਹੋਣਾ, ਤਾਂ ਉਹ ਹੋਊਗਾ ਪੰਜਾਬ ਦੀ ਇਤਿਹਾਸਿਕ ਧਰਤੀ ਤੋਂ। ਮੈਂ ਬਹੁਤ ਖੁਸ਼ ਹਾਂ, ਮੈਂ ਮੰਨ ਲਈ ਆ ਤੁਹਾਡੀ ਗੱਲ, ਹੁਣ ਇਸ ਪੰਜਾਬ ਉੱਪਰ ਰਾਜ ਖਾਲਸੇ ਦਾ ਹੀ ਹੋਊਗਾ, ਅਸੀਂ ਬਖਸ਼ਾਂ। ਸੋ ਆਹ ਸਾਡੇ ਵੱਡੇ ਵਡੇਰੀਆਂ ਦੀ ਸੋਚ ਸੀਗੀ, ਤਾਂ ਸਾਡੀ ਅੱਜ ਦੇਖ ਲਓ ਕੀ ਸੋਚ ਬਣ ਗਈ ਆ। ਅਸੀਂ ਹੁਣ ਦੇਖ ਲਓ ਕੀ ਪੰਜਾਬ ਨੂੰ ਬਣਾ ਲਿਆ, ਅਗਲਿਆਂ ਨੇ ਸ਼ਹੀਦੀਆਂ ਦੇ ਕੇ ਇਹਨੂੰ ਆਜ਼ਾਦ ਕਰਾਇਆ, ਤਾਂ ਕਿਉਂਕਿ ਸ਼ਹੀਦੀਆਂ ਦਿੱਤੀਆਂ ਸੀਗੀਆਂ, ਕਿਰਪਾਨ ਦੇ ਜ਼ੋਰ ਉੱਪਰ ਅਗਲੇ ਚੜ੍ਹੇ ਸੀਗੇ, ਅਗਲੇ ਨੇ ਰਾਜ ਬਣਾਇਆ ਸੀ, ਉਹਨੂੰ ਪਤਾ ਸੀ ਕਿ ਇਹਦੀ ਕੀਮਤ ਕੀ ਹੈ ਉਹਨਾਂ। ਅਸੀਂ ਕੀ ਕੀਤਾ, ਜੋ ਪੰਜਾਬੀਅਤ ਤਾਂ ਪੰਜਾਬੀ ਸੱਭਿਆਚਾਰ ਸੀਗਾ, ਧੀਆਂ ਭੈਣਾਂ ਦੀ ਇੱਜ਼ਤ ਕਰਨੀਆਂ, ਮਾਪਿਆਂ ਦੀ ਇੱਜ਼ਤ ਕਰਨੀਆਂ, ਧਰਤੀ ਨਾਲ ਜੁੜੇ ਰਹਿਣਾ, ਇਸ ਧਰਤੀ ਨੂੰ ਅੱਗੇ ਵਧਾਓ। ਇੱਥੇ ਇੱਥੇ ਇੰਨੀ ਮਾੜੀ ਗੱਲ ਹੋਈ ਪਈ ਆ ਕਿ ਕੱਲ੍ਹ ਪਰਸੋਂ ਮੈਂ ਦੇਖਿਆ ਇੱਕ ਸਿੰਘ ਨੂੰ ਈਸਾਈਆ ਦੀ ਇਸਤਰੀ ਇੱਕ ਗੋਰੀ ਆਈ ਤਾਂ ਕਹਿੰਦੀ ਤੈਨੂੰ ਜੀਸਸ ਬਾਰੇ ਪਤਾ, ਤਾਂ ਉਹ ਅੱਗੇ ਉਹ ਕਹਿੰਦਾ ਕਿ ਤੈਨੂੰ ਸਿੱਧੂ ਮੂਸੇ ਵਾਲੇ ਬਾਰੇ ਪਤਾ, ਕਿ ਸਿੱਧੂ ਮੂਸੇ ਵਾਲਾ ਸਾਡਾ ਰੱਬ ਹੈਗਾ, ਹੁਣ ਸਾਡਾ ਗੁਰੂ ਹੋ, ਕਹਿਣਾ ਕੀ ਚਾਹੁੰਦੇ ਆ, ਕਰਨਾ ਕੀ ਚਾਹੁੰਦੇ ਆ, ਤੁਸੀਂ ਇਹ ਗੱਲ ਸੋਚ ਲਓ। ਇਹ ਪੰਜਾਬੀਅਤ ਤਾਂ ਇੱਕ ਢੌਂਗ ਆ, ਇਹਨੂੰ ਸਿੱਟੋ ਪਾਸੇ ਹੋ ਕੇ ਤਾਂ ਸਿੱਖ ਬਣੋ, ਸਿੱਖ ਸਜੋ। ਅਗਲਿਆਂ ਨੂੰ ਪਤਾ ਕਿ ਜੇ ਖਾਲਸਾ ਰਾਜ ਲੈ ਗਏ ਤਾਂ ਜੇ ਅਸੀਂ ਇਹਨੂੰ ਪੰਜਾਬੀਅਤ ਬਣਾ ਦਈ ਤਾਂ ਸਾਡੀ ਕੋਈ ਨਾ ਕੋਈ ਬੱਲੇ ਬੱਲੇ ਫਿਰ ਵੀ ਹੋਊਗੀ, ਸਾਡੀ ਅੰਦਰੋਂ ਅੰਦਰ ਚਲੋ ਤੁਰੂਗੀ। ਡੋਗਰਿਆਂ ਨੇ ਵੀ ਪੰਜਾਬੀਅਤ ਦਾ ਢੌਂਗ ਰਚਾ ਕੇ ਦੇਖ ਲਓ ਉੱਥੇ ਕਿੱਦਾਂ ਦੀ ਗਦਾਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ। ਉਹ ਵੀ ਇੱਕ ਪੰਜਾਬੀਅਤ ਦਾ ਮੁੜ ਹਿੱਸਾ। ਜਿਹੜੇ ਮੁਸਲਮਾਨ ਅੱਜ ਪੰਜਾਬੀਅਤ ਦੀ ਗੱਲ ਕਰਦੇ ਆ, ਅੰਗਰੇਜ਼ਾਂ ਨਾਲ ਮਿਲ ਕੇ ਪੰਜਾਬ ਨੂੰ ਧੋਖਾ ਦਿੱਤਾ, ਇੱਕ ਵੀ ਮੁਸਲਮਾਨ ਦਾ ਨਾਂ ਦੇ ਦਿਓ ਜਿਹੜਾ ਪੰਜਾਬ ਦੀ ਆਜ਼ਾਦੀ ਲਈ ਲੜਿਆ ਹੋਣਾ ਗੋਰਿਆਂ ਦੇ ਖਿਲਾਫ। ਸਭ ਆਪਣੇ ਘਰਾਂ ਲਈ, ਆਪਣੇ ਘਰ ਵਾਰ ਲਈ ਅਗਲੇ ਘਰਾਂ 'ਚ ਮੁੜੀ ਗਏ, ਆਪਣੇ ਖੁੱਡਾਂ 'ਚ ਅਗਲੇ ਜਾ ਕੇ ਸੱਪਾ ਮੰਗੜ ਲੁੱਕ ਗਏ, ਤਾਂ ਸਿੱਖਾਂ ਦੇ ਪੁੱਤਾਂ ਨੂੰ ਅੱਗੇ ਮਰਨ ਦਿੱਤਾ। ਉਹ ਤਾਂ ਕਲਗੀਆਂ ਵਾਲਾ ਹੀ ਸੀ ਜੋ ਆਪਣੇ ਚਾਰ ਪੁੱਤ ਵਾਰ ਕੇ ਅਸੀਂ ਸਿੱਖਾਂ ਦੇ ਰਾਜ ਲਈ, ਪਰ ਅਸੀਂ ਦੇਖ ਲਓ ਉਹਨੂੰ ਕੀ ਦਿੱਤਾ ਬਾਅਦ 'ਚ, ਆ ਦੇ ਤਾਂ ਕਿ ਹਾਲੇ ਫੜ ਪੰਜਾਬੀਅਤ ਸੱਚੇ ਪਾਚੋ, ਹੋਰ ਤਾਂ ਸਾਡੇ ਹੁਣ ਦਿਮਾਗ ਅੱਗੇ ਤੁਰਨੇ ਹੈ। ਸੋ ਪੂਰੀ ਅਸਲੀਅਤ ਪੂਰਾ ਕੁਝ ਸੋਚ ਸਮਝ ਕੇ ਵੀਰੋ ਅਸੀਂ ਤੁਰੀਏ, ਕਿਉਂਕਿ ਸਾਡਾ ਕੋਈ ਵੀ ਮੁਸਲਮਾਨਾਂ ਨਾਲ ਤਾਂ ਹਿੰਦੂਆਂ ਨਾਲ ਕੋਈ ਕਨੈਕਸ਼ਨ ਹੈ ਨਹੀਂ। ਸਾਡਾ ਧਰਮ ਅਨੋਖਾ, ਸਾਡੀ ਅਣਖ ਅਨੋਖੀ ਆ, ਤਾਂ ਕਿਉਂ ਇਹਨਾਂ ਦੀ ਚੀਜ਼ਾਂ 'ਚ ਅਸੀਂ ਪਈਏ, ਕਿਉਂ ਪੰਜਾਬੀਅਤ ਢੋਂਗ 'ਚ ਆਈਏ। ਇਹ ਦੋਨੋਂ ਕੌਮਾਂ ਦੀ ਸਾਥ ਜੋ ਸਭ ਤੋਂ ਜ਼ਿਆਦਾ ਗਿਣਤੀ ਹੈਗੀ ਆ, ਜਿਹੜੇ ਦਿਨ ਪੰਜਾਬੀਅਤ ਨਾ 'ਚ ਇਹਨਾਂ ਨੇ ਬਾਰਡਰ ਖੜਾ ਲਏ ਤਾਂ ਸਾਡੀ ਘੱਟ ਗਿਣਤੀ ਕੌਮ ਨੂੰ ਦੋਨਾਂ ਨੇ ਹੱਥ ਮਿਲਾ ਕੇ ਖਤਮ ਕਰਨਾ, ਜਿੱਦਾਂ ਪਹਿਲਾਂ ਪਹਾੜੀ ਰਾਜਿਆਂ ਨਾਲ ਮਿਲੇ ਸਨ ਮੁਸਲਮਾਨ। ਛੋਟੇ ਘੱਲੂ ਘਾੜੇ ਵੇਲੇ ਤਾਂ ਵੱਡੇ ਘੱਲੂ ਘਾੜੇ ਵੇਲੇ ਪੰਜਾਬ ਦੇ ਹਿੰਦੂ ਦਾ ਮੁਸਲਮਾਨ ਇਕੱਠੇ ਹੋ ਕੇ ਸਿੱਖਾਂ ਦੀ ਖੂਨ ਦੀ ਹੋਲੀ ਖੇਡਦੇ ਰਹੇ ਆ। ਅੰਗਰੇਜ਼ਾਂ ਦੇ ਸਮੇਂ ਪੰਜਾਬ ਦਾ ਈਸਾਈ ਵੀ ਵਿੱਚ ਹੀ ਰਲਿਆ ਸੀਗਾ, ਤੋ ਸਭ ਕੁਛ ਭੁਲਾ ਕੇ ਇਤਿਹਾਸ ਅੱਜ ਤੁਸੀਂ ਦੇਖ ਲਓ ਕੀ ਇੱਥੇ ਕਰੀ ਜਾ। ਤਾਂ ਜਿਹੜੇ ਆ ਬੂਮਰ ਨੇ ਜਿਹੜੇ ਸਾਨੂੰ ਦੱਸਦੇ ਪਏ ਆ ਕਿ ਸਾਡੀ ਧਰਮ ਦੇ ਨਾਲ ਨਹੀਂ ਲੜਾਈ ਆ, ਸਰਕਾਰਾਂ ਨਾਲ ਲੜਾਈ ਆ, ਜਦੋਂ ਸਰਕਾਰਾਂ ਦੀ ਹੂਣ ਦੀ ਉਹਨਾਂ ਦੇ ਧਰਮ ਵਿੱਚੋਂ ਨਿਕਲੀ ਹੋਈ ਆ, ਤਾਂ ਤੁਸੀਂ ਕਿੱਦਾਂ ਕਹਿ ਸਕਦੇ ਕਿ ਸਾਡੀ ਉਹਨਾਂ ਦੇ ਧਰਮ ਨਾਲ ਲੜਾਈ ਹੈ ਨਹੀਂ? ਇਹ ਬੂਮਰਾਂ ਨੂੰ ਚੈਲੰਜ ਆ ਸਾਡੇ ਵੱਲੋਂ ਕਿ ਜੇ ਇਹ ਬਜ਼ੁਰਗ ਅੱਜ ਬਾਈਬਲ ਨੂੰ ਤਾਂ ਕੁਰਾਨ ਨੂੰ ਕੋਈ ਵੀ ਮੁਲਕ ਦੀ ਕੋਨਸਟੀਟਿਊਸ਼ਨ ਬਣਾ ਕੇ ਮੁਲਕ ਤੁੜਾ ਕੇ ਦੇਖ ਲੈਣ, ਹਿਊਮਨ ਰਾਈਟਸ ਦੇ ਨਾਂ ਥੱਲੇ ਜਿਹੜੇ ਮੁਲਕ 'ਚ ਆਪਣੀ ਧੀਆਂ ਭੈਣਾਂ ਨੂੰ ਇਹ ਵਸਾ ਕੇ ਆਊਗੇ, ਤਾਂ ਫਿਰ ਗੱਲ ਕਰਨ, ਨਹੀਂ ਤਾਂ ਚੁੱਪ ਹੋ ਕੇ ਜਾ ਕੇ ਆਪਣੇ ਭੋਗ ਦਾ ਇੰਤਜ਼ਾਰ। ਨਾ ਹੀ ਪੰਜਾਬੀਅਤ ਕੋਈ ਸਿੱਖੀ ਨਾਲ ਜੁੜੀ ਹੋਈ ਆ, ਤਾਂ ਨਾ ਹੀ ਕੋਈ ਪੰਜਾਬੀਅਤ ਨਾਲ ਸਾਡਾ ਲੈਣਾ ਦੇਣਾ, ਖਾਸ ਕਰਕੇ ਅਸ਼ੀਲ ਪੰਜਾਬੀਅਤ। ਜੇ ਕੋਈ ਅਸਲ ਦੀ ਪੰਜਾਬੀਅਤ ਆ ਤਾਂ ਪੰਜਾਬ ਦੇ ਅਸਲੀ ਵਾਰਿਸ ਆ ਉਹ ਸਿੱਖ ਨੇ, ਜਿਨ੍ਹਾਂ ਨੇ ਇਸ ਪੰਜਾਬ ਲਈ ਕੁਰਬਾਨੀ ਦਿੱਤੀ ਆ, ਨਾ ਕਿ ਕੋਈ ਹੋਰ। ਬੱਬਰ ਅਕਾਲੀਆ ਦਾ ਇਤਿਹਾਸ ਪੜ੍ਹ ਲਓ, ਗਦਰੀ ਬਾਬਿਆਂ ਦਾ ਪੜ੍ਹ ਲਓ, ਜਿੰਨਿਆਂ ਦਾ ਵੀ ਪੜ੍ਹ ਲਓ, ਅਗਲੇ ਕਹਿੰਦੇ ਸਨ ਕਿ ਅਸੀਂ ਪਹਿਲਾਂ ਪੰਜਾਬ ਆਜ਼ਾਦ ਕਰਾਉਣਾ ਫਿਰ ਬਾਕੀ ਹਿੰਦੁਸਤਾਨ ਅਸੀਂ ਦੇਖ ਲਵਾਂਗੇ। ਸਭ ਤੋਂ ਪਹਿਲਾਂ ਪੰਜਾਬ ਆਜ਼ਾਦ ਕਰਾਉਣਾ ਸੀ ਅਗਲਿਆਂ ਨੇ, ਪਰ ਉਹ ਇਤਿਹਾਸ ਵੀ ਭਾਈਚਾਰੇ ਦੇ ਨਾਂ 'ਚ ਅਸੀਂ ਇੱਦਾਂ ਦਾ ਵਿਗਾੜਤਾ ਕਿ ਨਹੀਂ ਅਗਲੇ ਪੂਰੇ ਦੇਸ਼ ਲਈ, ਤਾਂ ਇਤਿਹਾਸ ਵਿਗਾੜ ਕੇ ਕੀ ਫਿੱਤੀਆ ਤੁਸੀਂ ਲਵਾ ਲਈ ਆ ਦੇਸ਼ ਤੋਂ। ਆਹ ਵੀ ਜਿਹੜਾ ਗੱਲ ਦੱਸ ਦਿਉ ਨਾ, ਕੀ ਫਿੱਤੀਆ ਤੁਸੀਂ ਲਵਾ ਲਈ ਆ ਦੇਸ਼ ਤੋਂ। ਸੋ ਜੇ ਪੰਜਾਬ ਦੀ ਹੋਂਦ ਅਸੀਂ ਬਚਾਉਣੀ ਆ ਤਾਂ ਸਿੱਖੀ ਨਾਲ ਜੁੜੀਏ, ਖਾਲਸੇ ਪੰਥ ਨਾਲ ਜੁੜੀਏ। ਅਸੀਂ ਆਪਣੇ ਪੰਜਾਬ ਦੇ ਬਾਰੇ ਸੋਚੀਏ, ਜੇ 10-15 ਮੁੰਡੇ ਇੱਕ ਪਿੰਡ ਦੇ ਬਾਹਰ ਬੈਠੇ ਆ ਤਾਂ ਇਕੱਠੇ ਹੋ ਕੇ ਪਿੰਡ ਆਪਣਾ ਦਸਵੰਧ ਭੇਜਣ ਲੱਗ ਜਾਓ। ਕੁਛ ਨਾ ਕੁਛ ਆਪਣੇ ਪਿੰਡਾਂ ਲਈ ਕਰੋ, ਆਪਣੇ ਪੰਜਾਬ ਲਈ ਕਰੋ। ਸਿੱਖ ਫਸਟ, ਸਿੱਖ ਓਨਲੀ, ਤਾਂ ਸਿੱਖ ਸਭ ਤੋਂ ਪਹਿਲਾਂ ਪੋਲਿਸੀ ਤੁਸੀਂ ਜੇ ਕਰੋਗੇ ਫਿਰ ਹੀ ਜਾ ਕੇ ਪੰਜਾਬ ਬਚੂਗਾ, ਨਹੀਂ ਤਾਂ ਸਰਕਾਰਾਂ ਨੇ ਕੱਖ ਕਰਨਾ ਹੈ ਨਹੀਂ। ਪੰਜਾਬੀਅਤ ਵਾਲੇ ਨੇ ਪੰਜਾਬ ਨੂੰ ਉੱਦਾਂ ਖੋੜਾ ਲਾਇਆ ਹੋਇਆ, ਤਾਂ ਬਸ ਇਹ ਪੰਜਾਬ ਦਾ ਖਾਤਮਾ ਜੇ ਸਿੱਖ ਨਹੀਂ ਉੱਠੇ ਹੋਣ। ਇਹ ਗੱਲ ਯਾਦ ਰੱਖੋ ਕਿ ਰਤਨ ਸਿੰਘ ਭੰਗੂ ਕਹਿੰਦਾ ਕੀ ਪਿਆ, ਕੀ ਅਰਦਾਸ ਸਿੰਘਾਂ ਨੇ ਕੀਤੀ ਸੀਗੀ, ਪੰਜਾਬ ਦੌਲਤ ਯਹੀ ਤਾਂ ਸਿੰਘ ਖਾਏ, ਕਿ ਪੰਜਾਬ ਸਾਡੀ ਦੌਲਤ ਹੈ, ਇਹਦੇ ਸਿਰ 'ਤੇ ਸਿੰਘ ਹੁਣ ਬਸ ਖੜ੍ਹੇ ਆ, ਹੋਰ ਕੁਛ ਹੈ ਨਹੀਂ ਸਾਡੇ ਕੋਲ। ਸਾਡਾ ਘਰ ਬਾਰ ਹੈਗਾ ਏ, ਆਪਣੇ ਘਰ ਨੂੰ ਕਿਉਂ ਅੱਗ ਲਾਈਏ ਅਸੀਂ, ਕਿਉਂ ਨਾ ਅੱਗ ਲੱਗੇ ਘਰ ਨੂੰ, ਆਪਣੇ ਘਰ ਨੂੰ ਅਸੀਂ ਬਚਾਈਏ, ਕਿਉਂ ਗੁਆਂਢੀਆਂ ਦੇ ਪਿੱਛੇ ਲੱਗ ਕੇ ਆਪਣੇ ਘਰ ਨੂੰ ਅੱਗ ਲਾ ਕੇ ਉਹਨਾਂ ਦੇ ਘਰਾਂ 'ਚ ਅਸੀਂ ਰੋਸ਼ਨ ਦਾ ਚਾਨਣ ਕਰੀਏ, ਜਦੋਂ ਸਾਡੇ ਆਪਣੇ ਬੱਚੇ ਭੁੱਖੇ ਮਰਦੇ ਪਏ ਆ ਹਨੇਰੇ 'ਚ ਇੱਥੇ। ਕਿਉਂ ਆਪਣਿਆਂ ਨੂੰ ਅਸੀਂ ਹਨੇਰੇ 'ਚ ਪਾਈਏ ਤਾਂ ਦੂਸਰੇ ਲਈ ਚਾਨਣ ਕਰੀਏ। ਆਪਣੇ ਪੰਜਾਬ ਲਈ ਉੱਠੋ, ਉੱਠੋ ਤਾਂ ਸਾਂਭੋ ਆਪਣਾ ਸੱਭਿਆਚਾਰ, ਕਿਉਂਕਿ ਸਿੱਖੋ ਜਿਹੜੇ ਦਿਨ ਤੁਸੀਂ ਅੰਮ੍ਰਿਤ ਛਕ ਲਿਆ, ਤੁਸੀਂ ਗੁਰੂ ਦੇ ਤਾਂ ਘਰ 'ਚ ਨਵਾਂ ਜਨਮ ਲਿਆ ਹੀ ਲਿਆ, ਪਰ ਉਸ ਦਿਨ ਤੁਸੀਂ ਪੰਜਾਬ ਦੇ ਅਸਲੀ ਵਾਰਿਸ ਬਣੇ ਹੋਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।